इबादत तो बिना शहादत नहीं, अंदर दी बंदगी तो बिना कुर्बानी नहीं। गुरु तेग बहादुर सच्चे पातशाह बकाला साहब ने ते धन गुरु हरकृष्ण साहब सच्ची सरकार ने दिल्ली दी धरती ते बंगला साहब अपने पांच भूतक शरीर नू संकोचन लगे ते उस वेले एक गुरु घर दे अनन सेवक सन, उहदा नाम सी दीवान दरगाह मल। धन गुरु हरकृष्ण साहब दे चरणा विच आया, हाथ जोड़ के पुछया, सच्चे पातशाह एक की लीला की खेड़ वरतान लगे हो? आप जी तो बाद ये सिख संगत गिदे चरणा विच बैठेगी, किस तो प्यार मिलेगा गुरु नानक जी दा? ते सिख विद्वान कहिंदे ने कि धन गुरु हरकृष्ण साहब जी ने उस वेले गुरगद्दी दी रस्म अदा करन दी जो समगरी सी ओ मंगाई ते आपने मंजे ते लेटियां होया तीन वरी अपने सज्जे खाथ नाल ओदी परिक्रमा कीती। उस दी सज्जे खाथ नाल परिक्रमा करके नाले शब्द कह दिते, बाबा बसे ग्राम बकाले। ऐसा ऐसा शब्द कह, बाबा बसे ग्राम बकाले, बन गुर संगत सकल संभाले। के साडे बाबा जी बकाले दी धरती ते रहिंदे ने, गुरु जोत उहनां विच चली गई है, अज तो बाद ओ गुरु बन के संगत दी संभाल करनगे। दीवान दरगाह मल ने यह पुछण दी युरत कर ली, महाराज केड़े बाबा? हजूर ने कहा, सिख आप ढूंढ लैणगे। तन गुरु तेग बहादुर बकाले साहब दी धरती ते विराजमान ने। गुरु हरकृष्ण साहब ने बख्शिश कर दिती बाबा बकाला। ते इधर जदों बाबा बकाला शब्द पंजाब दे मसंदा नूं पता लगा, धीर मलियां नूं पता लगा, जिहड़े होर कई सोढ़ी परिवार नाल संबंध सन उहनां नूं पता लगा, सारे अपने अपने मंजे लै के बकाले दी धरती ते आ गए। दुकानां लग गईआं, हर बंदा कहे मैनू गुरु हरकृष्ण साहब मैनू जोत दे गए ने, हर कोई कहे मैनू जोत दे गए ने। ते सब तो वड्डा दावेदार सी धीर मल। ਉਹ ਤਾਂ ਦਾਅਵੇਦਾਰ ਸੀ ਕਿਉਂ? ਇੱਕ ਤਾਂ ਉਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਤਾਇਆ ਲੱਗਦਾ ਸੀ, ਗੁਰੂ ਹਰ ਰਾਇ ਸਾਹਿਬ ਤੋਂ ਵੱਡਾ ਹੈ ਧੀਰ ਮੱਲ। ਦੂਸਰਾ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਹੈ ਧੀਰ ਮੱਲ। ਤੀਜੀ ਗੱਲ ਕਿ ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸੀ। ਸਭ ਤੋਂ ਵੱਡਾ ਦਾਅਵੇਦਾਰ ਉਹ ਸੀ ਕਿ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਇਹ ਗੁਰੂ ਜੋਤ ਮੇਰੇ ਅੰਦਰ ਪ੍ਰਵੇਸ਼ ਕਰ ਗਈ ਹੈ। ਹੁਣ ਸਿੱਖ ਸੰਗਤ ਬਕਾਲੇ ਦੀ ਧਰਤੀ ਨੂੰ ਆਈ ਅਤੇ ਇੱਥੇ ਮੰਜੀਆਂ ਲਾ ਕੇ ਬੈਠੇ ਨੇ। ਹਰ ਇੱਕ ਮਸੰਦ ਆਪਣੇ ਆਪਣੇ ਮੰਜੀਦਾਰ ਵੱਲ ਖਿੱਚ ਕੇ ਲਿਜਾਂਦਾ ਹੈ। ਸੰਗਤ ਵਿਚਾਰੀ ਹੈਰਾਨ ਹੋ ਗਈ ਕਿ ਗੁਰੂ ਤਾਂ ਦਾਤਾ ਹੈ, ਇਹ ਤਾਂ ਮੰਗਤਿਆਂ ਦੀ ਤਰ੍ਹਾਂ ਅੱਗੇ ਦੌੜਦੇ ਪਏ ਨੇ। ਸੰਗਤ ਨੂੰ ਕੋਈ ਰਾਹ ਨਾ ਲੱਭਿਆ। ਇਸੇ ਸਮੇਂ ਦੇ ਦਰਮਿਆਨ ਤਿੰਨ ਸਿੱਖ ਆਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਮੱਖਣ ਸ਼ਾਹ ਦੇ ਆਉਣ ਤੋਂ ਪਹਿਲਾਂ ਹੀ ਗੁਰਿਆਈ ਦਾ ਤਿਲਕ ਦੇ ਦਿੱਤਾ ਸੀ। ਮੈਂ ਉਹ ਇਤਿਹਾਸ ਵਿੱਚੋਂ ਤਿੰਨਾਂ ਦੇ ਨਾਂ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਇੱਕ ਤਾਂ ਦੀਵਾਨ ਦਰਗਾਹ ਮਾਲਕ ਹੈ ਜਿਹੜਾ ਦਿੱਲੀ ਤੋਂ ਗੁਰੂ ਜੀ ਦੀ ਬਖਸ਼ਿਸ਼ ਲੈ ਕੇ ਬਕਾਲੇ ਨੂੰ ਤੁਰਿਆ। ਦੂਸਰਾ ਅੰਮ੍ਰਿਤਸਰ ਦਾ ਇੱਕ ਅਨਨ ਸਿੱਖ ਸੀ, ਸ਼ਾਇਦ ਆਪਨੇ ਨਾਮ ਸੁਣਿਆ ਹੋਵੇ, ਭਾਈ ਗੜੀਆ ਜੀ। ਇਹ ਗੁਰੂ ਅਰਜੁਨ ਦੇਵ ਦੇ ਸਿੱਖ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਗੜੀਏ ਨੂੰ ਬਹੁਤ ਪਿਆਰ ਕੀਤਾ, ਇਹ ਪੁਰਾਤਨ ਸਿੱਖ ਸੀ। ਭਾਈ ਗੜੀਆ ਜੀ ਬਾਬੇ ਬਕਾਲੇ ਆਏ ਨੇ ਅਤੇ ਤੀਸਰੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪੜਪੋਤੇ ਭਾਈ ਗੁਰਦਿੱਤਾ ਜੀ। ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਦੀਵਾਨ ਦਰਗਾਹ ਮੱਲ ਦਿੱਲੀ ਤੋਂ ਆਏ, ਭਾਈ ਗੜੀਆ ਜੀ ਅੰਮ੍ਰਿਤਸਰ ਤੋਂ ਆਏ ਅਤੇ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ਼ ਵਿੱਚੋਂ ਉਹਨਾਂ ਦੇ ਭੱਲਿਆਂ ਦੀ ਕੁੱਲ ਵਿੱਚੋਂ ਆਏ ਨੇ ਬਾਬਾ ਦੁਆਰਕਾ ਦਾਸ ਜੀ। ਇਹ ਚਾਰ ਸੱਜਣ ਜਿਹੜੇ ਉਸ ਵੇਲੇ ਸਿੱਖੀ ਦੇ ਥੰਮ ਕਹਿ ਜਾ ਸਕਦੇ ਸਨ, ਗੁਰਸਿੱਖੀ ਕਮਾਉਣ ਵਾਲੇ, ਇਹਨਾਂ ਤਿੰਨਾਂ ਨੂੰ ਤਾਂ ਮਾਤਾ ਨਾਨਕੀ ਜੀ ਨੇ ਬੁਲਾਇਆ, ਭਾਈ ਗੜੀਆ ਜੀ ਨੂੰ ਬੁਲਾਇਆ, ਅੰਮ੍ਰਿਤਸਰ ਪੱਤਰਿਕਾ ਭੇਜ ਕੇ ਬਾਬਾ ਦੁਆਰਕਾ ਦਾਸ ਜੀ ਨੂੰ ਬੁਲਾਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ, ਅਤੇ ਭਾਈ ਗੁਰਦਿੱਤੇ ਨੂੰ ਬਾਬੇ ਬੁੱਢੇ ਦੀ ਅੰਸ਼ ਬੰਸ਼ ਵਿੱਚੋਂ ਉਹਨਾਂ ਨੂੰ ਰਮਦਾਸ ਦੀ ਧਰਤੀ ਤੋਂ ਬੁਲਾਇਆ। ਇਸ ਕਰਕੇ ਕਿ ਆਓ ਦੇਖੋ ਗੁਰੂ ਨਾਨਕ ਦੀ ਜੋਤ ਤਾਂ ਪੁੱਤਰ ਗੁਰੂ ਤੇਗ ਬਹਾਦਰ ਮੇਰੇ ਵਿੱਚ ਪ੍ਰਵੇਸ਼ ਕਰ ਗਈ, ਪਰ ਬਾਬੇ ਬਕਾਲੇ ਵਿੱਚ ਇੱਥੇ ਆਪੋ ਤਾਪੀ ਪੈ ਗਈ ਏ। ਅਤੇ ਜੇ ਅੱਜ ਸਿੱਖ ਨਹੀਂ ਆ ਕੇ ਗੁਰੂ ਕੋਲ ਸਿੱਖੀ ਦੇ ਥੰਮ ਬਣ ਕੇ ਇਸ ਸਿੱਖੀ ਨੂੰ ਪ੍ਰਚਾਰ ਨਹੀਂ ਕਰਨਗੇ ਤਾਂ ਕੀ ਬਣੇਗਾ। ਭਾਈ ਗੜੀਆ ਜੀ ਆਏ, ਭਾਈ ਗੁਰਦਿੱਤਾ ਜੀ ਆਏ, ਗੋਇੰਦਵਾਲ ਸਾਹਿਬ ਤੋਂ ਬਾਬਾ ਦੁਆਰਕਾ ਦਾਸ ਜੀ ਆਏ, ਆ ਕੇ ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਆਪ ਜੀ ਦੇ ਅੰਦਰ ਹੈ, ਕਿਰਪਾ ਕਰੋ, ਇਸ ਵਿਆਕੁਲ ਸੰਗਤ ਨੂੰ ਕੌਣ ਸਹਾਰਾ ਦੇਵੇਗਾ। ਗੁਰੂ ਤੇਗ ਬਹਾਦਰ ਜੀ ਚੁੱਪ ਸਨ। ਫਿਰ ਭਾਈ ਗੜੀਆ ਜੀ ਨੇ ਚਰਨ ਪਕੜੇ, ਸੱਚੀ ਸਰਕਾਰ ਆਪ ਜੀ ਤੋਂ ਬਿਨਾਂ ਕਿੰਨੇ ਸਹਾਰਾ ਦੇਣਾ ਹੈ। ਅਤੇ ਉਸ ਵੇਲੇ ਇਹਨਾਂ ਸਮਿਆਂ ਦੇ ਦਰਮਿਆਨ ਹੀ ਦਿੱਲੀ ਤੋਂ ਦੀਵਾਰ ਦਰਗਾਹ ਮਲ ਜੀ ਆ ਗਏ, ਸਾਰੀ ਲਿਆ ਕੇ ਸਮੱਗਰੀ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕ ਦਿੱਤਾ। ਅਤੇ ਭਾਈ ਗੁਰਦਿੱਤੇ ਨੇ, ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ਵਿੱਚੋਂ ਸੱਜਣ ਨੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਦਾ ਤਿਲਕ ਦੇ ਦਿੱਤਾ। ਗੁਰਿਆਈ ਦਾ ਤਿਲਕ ਤਾਂ ਮਿਲ ਗਿਆ, ਸਿੱਖ ਸੰਗਤ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਕੜ ਲਏ ਅਤੇ ਸੱਚੀ ਸਰਕਾਰ ਨੇ ਸ਼ਬਦ ਕਹੇ, ਕਹਿਣ ਲੱਗੇ ਸਾਨੂੰ ਪ੍ਰਗਟ ਨਹੀਂ ਕਰਨਾ, ਚੁੱਪ ਕਰਕੇ ਗੁਰੂ ਨਾਨਕ ਦੀ ਬਾਣੀ ਪੜ੍ਹੋ, ਕਿਸੇ ਨਾਲ ਫਾਲਤੂ ਗੱਲ ਨਹੀਂ ਕਰਨੀ, ਕਿਸੇ ਮਸੰਦ ਨੂੰ ਦੱਸਣ ਦੀ ਲੋੜ ਨਹੀਂ। ਅਤੇ ਗੁਰਮੁਖੋ, ਜਿਸ ਹਿਰਦੇ ਦੇ ਵਿੱਚ ਸੁਗੰਧੀ ਹੋਵੇ ਉਹਨੂੰ ਕੀ ਹੈ ਰੌਲਾ ਪਾਉਣ ਦੀ ਲੋੜ, ਫੁੱਲ ਖਿੜ ਪੈਣ ਅਤੇ ਭਵਰੇ ਆਪਣੇ ਆਪ ਹੀ ਆ ਜਾਂਦੇ ਨੇ। ਮਿੱਠਾ ਹੋਵੇ ਸਹੀ, ਕੀੜੀਆਂ ਨੂੰ ਸੱਦਾ ਪੱਤਰ ਦੇਣ ਦੀ ਲੋੜ ਨਹੀਂ, ਮਿੱਠੇ ਅਤੇ ਕੀੜੀਆਂ ਆਪਣੇ ਆਪ ਹੀ ਆ ਜਾਂਦੀਆਂ ਨੇ। ਦੀਵਾ ਬਲ ਪਏ ਸਹੀ, ਪਤੰਗਿਆਂ ਨੂੰ ਲੋੜ ਨਹੀਂ ਸੰਦੇਹ ਦੇਣ ਦੀ, ਦੀਵੇ ਬਲ ਪੈਣ ਅਤੇ ਪਤੰਗੇ ਬਿਨਾਂ ਸੰਦੇਸ਼ਾ ਦੇਣ ਤੋਂ ਆ ਜਾਂਦੇ ਨੇ। ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕੋਈ ਪ੍ਰਗਟ ਨਹੀਂ ਕਰੇਗਾ, ਮੈਂ ਸਾਰੇ ਇਤਿਹਾਸ ਜਿਤਨਾ ਕੁ ਪੜ੍ਹਿਆ ਉਹਦੇ ਵਿੱਚੋਂ ਸਿਰਫ ਸਰਾਂ ਜਿਹਾ ਆਪ ਨਾਲ ਸਾਂਝਾ ਕਰ ਰਿਹਾ। ਗੁਰੂ ਤੇਗ ਬਹਾਦਰ ਅੱਜ ਵੀ ਖਾਮੋਸ਼ ਨੇ। ਇੱਧਰ ਤੁਹਾਡੇ ਇਸੇ ਹੀ ਧਰਤੀ ਦਾ ਰਹਿਣ ਵਾਲਾ ਭਾਈ ਮੱਖਣ ਸ਼ਾਹ, ਅਤੇ ਇਤਿਹਾਸ ਵਿੱਚ ਆਉਂਦਾ ਸੂਰਤ ਦੀ ਬੰਦਰਗਾਹ 'ਤੇ ਉਹਦਾ ਜਹਾਜ਼ ਫਸ ਗਿਆ ਸੀ, ਤੂਫਾਨ ਵਿੱਚ ਦਲਦਲ ਵਿੱਚ ਫਸਿਆ ਹੈ। ਅਤੇ ਗੁਰਮੁਖੋ, ਇਹ ਉਹ ਭਾਈ ਮੱਖਣ ਸ਼ਾਹ ਹੈ ਜਿਹਦੇ ਨਾਲ 500 ਫੌਜੀ ਹਰ ਵੇਲੇ ਆਪਣਾ ਨਿੱਜੀ ਰਹਿੰਦਾ ਸੀ। ਇਹਦਾ ਕੰਮ ਸੀ ਕਿ ਮੁਗਲਾਂ ਦੀ ਫੌਜ ਦਾ ਰਸਤ ਧੋਂਦਾ ਹੁੰਦਾ ਸੀ ਭਾਈ ਮੱਖਣ ਸ਼ਾਹ। ਅਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ, ਉਹਨਾਂ ਦੇ ਘਰ ਦਾ ਅਨਨ ਸਿੱਖ ਸੀ। ਅੱਜ ਸਿੱਖ ਦਾ ਬੇੜਾ ਜਦੋਂ ਤੂਫਾਨ ਵਿੱਚ ਦਲਦਲ ਵਿੱਚ ਫਸਿਆ ਹੈ, ਅਤੇ ਇਹਦੇ ਜਿਹੜੇ ਜਹਾਜ਼ ਦੇ ਅਮਲੇ ਦੇ ਬੰਦੇ ਨੇ ਉਹਨਾਂ ਨੇ ਕਹਿ ਦਿੱਤਾ ਕਿ ਇਸ ਜਹਾਜ਼ ਨੂੰ ਹੁਣ ਕੋਈ ਵੀ ਕਿਨਾਰੇ ਨਹੀਂ ਲਾ ਸਕਦਾ, ਕਿਸੇ ਕੋਲ ਸਮਰੱਥਾ ਨਹੀਂ ਡੁੱਬਦੇ ਜਹਾਜ਼ ਨੂੰ ਕਿਨਾਰੇ ਲਏ। ਅਤੇ ਮੈਂ ਇੱਥੇ ਸਾਖੀ ਦੇ ਦੋ ਭਾਵ ਆਪ ਨਾਲ ਸਾਂਝੇ ਕਰਨੇ, ਕੇਵਲ ਇੱਕ ਨਹੀਂ। ਜਦੋਂ ਕਹਿੰਦੇ ਨੇ ਭਾਈ ਮੱਖਣ ਸ਼ਾਹ ਨੂੰ ਦੱਸਿਆ ਕਿ ਸ਼ਾਹ ਜੀ ਕੋਈ ਵੀ ਜਹਾਜ਼ ਨੂੰ ਕਿਨਾਰੇ ਨਹੀਂ ਲਾ ਸਕਦਾ, ਅਤੇ ਉਸ ਵੇਲੇ ਕਹਿੰਦੇ ਨੇ ਭਾਈ ਮੱਖਣ ਸ਼ਾਹ ਨੇ ਜਲ ਲੈ ਕੇ ਆਪਣੇ ਹੱਥ ਪੈਰ ਸੁੱਚੇ ਕੀਤੇ ਅਤੇ ਗਲ ਵਿੱਚ ਪੱਲਾ ਪਾ ਕੇ ਇਕੱਲੀ ਅਰਦਾਸ ਨਹੀਂ ਕੀਤੀ। ਪਹਿਲਾਂ ਕਹਿੰਦੇ ਨੇ ਆਪਣੇ ਨੇਤਰ ਬੰਦ ਕਰ ਲਏ, ਜਹਾਜ਼ ਵਿੱਚ ਚੌਂਕੜਾ ਮਾਰ ਕੇ ਬੈਠ ਗਿਆ ਅਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਕਹਿਣ ਲੱਗਾ, ਹਾਂ, ਇਸ ਜਹਾਜ਼ ਨੂੰ ਕੋਈ ਨਹੀਂ ਬਚਾ ਸਕਦਾ, ਤੁਹਾਡੇ ਕੋਲ ਸਮਰੱਥਾ ਨਹੀਂ ਜਹਾਜ਼ ਕਿਨਾਰੇ ਲਾ ਸਕੋ, ਮੇਰੇ ਕੋਲ ਇੱਕ ਇਹੋ ਜਿਹਾ ਮਲਾਖ ਹੈ ਜਿਹੜਾ ਇਕੱਲੇ ਜਹਾਜ਼ ਆ ਪਾਣੀ ਵਿੱਚ ਨਹੀਂ, ਜਿਹੜਾ ਜੀਵਨ ਦੇ ਬੇੜੇ ਵੀ ਕਿਨਾਰੇ ਲਾ ਦਿੰਦਾ ਹੈ। ਪੁੱਛਿਆ, ਤੇਰਾ ਮਲਾਹ ਕਿਹੜਾ? ਇਕਾਗਰ ਚਿੱਤ ਕੀਤਾ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਸਿੱਖ ਇਤਿਹਾਸ ਵਿੱਚ ਲਿਖਿਆ ਹੈ, ਕਹਿਣ ਲੱਗੇ, ਇਕਾਗਰ ਚਿੱਤ ਕਰ ਜਪ ਕੋ ਪੜ੍ਹਾਂ, ਪੁਨ ਸਤਿਗੁਰ ਕਾ ਕੀਆ ਧਿਆਨ। ਜਪਜੀ ਸਾਹਿਬ ਇਕਾਗਰ ਹੋ ਕੇ ਪੜ੍ਹਿਆ ਅਤੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੀਤੀ ਅਰਦਾਸ। ਕਹਿਣ ਲੱਗੇ, ਚਿੱਤ ਇਕਾਗਰ ਕਰ ਜਪ ਕੋ ਪੜ੍ਹਾਂ, ਪੁਨ ਸਤਿਗੁਰ ਕਾ ਕੀਓ ਧਿਆਨ। ਸਤਿਗੁਰੂ ਦੇ ਚਰਨਾਂ ਵਿੱਚ ਆਪਣੇ ਧਿਆਨ ਨੂੰ ਜੋੜਿਆ ਅਤੇ ਜਿਹੜਾ ਬੇੜਾ ਦਲਦਲ ਵਿੱਚ ਧੱਸ ਰਿਹਾ ਹੈ, ਤੂਫਾਨ ਵਿੱਚ ਡੱਕੋ ਡੋਲੇ ਖਾਂਦਾ, ਮੇਰੇ ਗੁਰੂ ਨੇ ਕਿਰਪਾ ਕੀਤੀ, ਇਸ ਦੇ ਡੁੱਬਦੇ ਹੋਏ ਨੂੰ, ਡਿੱਗਦੇ ਹੋਏ ਬੇੜੇ ਨੂੰ ਸਾਹਿਬ ਗੁਰੂ ਨਾਨਕ ਦੀ ਜੋਤ ਨੇ ਇੱਕ ਕਿਨਾਰੇ 'ਤੇ ਲਾ ਦਿੱਤਾ। ਇੱਥੇ ਮੈਂ ਰੁਕਣਾ ਚਾਹੁੰਦਾ ਹਾਂ ਕਿਉਂਕਿ ਸਾਖੀ ਆਪਨੇ ਬੜੀ ਵਾਰੀ ਸੁਣੀ ਹੈ। ਗੁਰਮੁਖੋ, ਇਹਦੇ 'ਤੇ ਤਰਕ ਨਾ ਕਦੀ ਕਰੀਏ, ਗੁਰੂ ਬੇੜੇ ਕਿਨਾਰੇ ਲਾਉਂਦੇ ਨੇ, ਕਦੀ ਪੁੱਛੋ ਖਾਂ ਗੁਰੂ ਕਿਵੇਂ ਸਿੱਖ ਦੀ ਹਿਫਾਜ਼ਤ ਕਰਦੇ ਨੇ। ਅਸੀਂ ਜੇ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ ਕਿ ਆਪਣੇ ਸੇਵਕ ਕੀ ਆਪੇ ਰੱਖ ਹੈ, ਆਪਣਿਆਂ ਦੀ ਰੱਖਦਾ ਹੈ ਮੇਰਾ ਗੁਰੂ ਤੇਗ ਬਹਾਦਰ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ ਅਤੇ ਕੀ ਰੱਖਦਾ, ਜੈ ਜੈ ਕਾਜ ਕਿਰਤ ਸੇਵਕ ਕੀ, ਭਾਵੇਂ ਦੁਕਾਨ 'ਤੇ ਕਿਰਤ ਕਰੇ, ਭਾਵੇਂ ਸਮੁੰਦਰ ਵਿੱਚ ਜਹਾਜ਼ ਚਲਾਏ, ਭਾਵੇਂ ਪਰਦੇਸ਼ ਵਿੱਚ ਬੈਠਾ ਹੋਵੇ, ਮੇਰਾ ਗੁਰੂ ਨਾਨਕ ਆਪਣੇ ਸਿੱਖ ਦੀ ਕਿਰਤ ਦੇ ਨਾਲ ਜਾਂਦਾ ਹੈ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਾਂ ਤਾਂ ਉੱਠਦਾ ਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਗੁਰੂ ਤਾਂ ਆਪਣੇ ਸੇਵਕ ਦੇ ਅੰਗ ਸੰਗ ਹੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਮੇਰੇ ਬਾਬਾ ਜੀ ਕਹਿੰਦੇ ਨੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਜਿਹੜੇ ਅਰਦਾਸ ਕਰਦੇ ਨੇ ਤੂੰ ਉਹਨਾਂ ਦਾ ਹੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। ਸੱਚੇ ਪਾਤਸ਼ਾਹ ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਕਹਿਣ ਲੱਗੇ ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਉਹਦੇ ਵਿੱਚ ਇੱਕ ਬਚਨ ਆਉਂਦਾ ਹੈ, ਜਾਂ ਕਾ ਕਹਿਆ ਦਰਗਹਿ ਚੱਲੈ, ਸਿੱਖ ਦੀ ਅਰਦਾਸ ਰੱਬ ਦੀ ਦਰਗਾਹ ਤੱਕ ਸੁਣੀ ਜਾਂਦੀ ਹੈ। ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮਤਾਂ ਕਾ ਭਾਗੀ, ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੇ ਤਲੈ। ਆਖਰ ਸਿੱਖ ਦੀ ਅਰਦਾਸ ਹੈ, ਬਾਬਾ ਜੀ ਤਾਂ ਇੰਨੀ ਕਿਰਪਾ ਕਰਦੇ ਨੇ। ਮੈਂ ਇੱਕ ਪਦਾ ਤੁਹਾਡੇ ਨਾਲ ਸੁਖਮਨੀ ਸਾਹਿਬ ਦਾ ਸਾਂਝਾ ਕਰਦਾ ਜਾਵਾਂ। ਦੇਖੋ ਮੱਖਣ ਸ਼ਾਹ ਅੰਦਰੋਂ ਜੁੜਿਆ ਹੋਇਆ ਸਿੱਖ ਹੈ ਕਿ ਗੁਰੂ ਜੀ ਨੇ ਕਿਹਾ ਕਿ ਸਿੱਖ ਗ੍ਰਿਸਤ ਵਿੱਚ ਰਹਿ ਕੇ ਸਾਈਂ ਨੂੰ ਯਾਦ ਕਰੇ। ਦੇਖੋ ਏਡੀ ਗੁਰੂ ਜੀ ਨੇ ਮਿਹਰ ਕੀਤੀ, ਕਹਿੰਦੇ ਨੇ ਸਿੱਖਾ ਮੈਂ ਇਹ ਨਹੀਂ ਚਾਹੁੰਦਾ ਕਿ ਤੇਰਾ ਘਰ ਇੱਕ ਕੱਖਾਂ ਦੀ ਕੁੱਲੀ ਹੋਵੇ, ਪਰਮਾਤਮਾ ਤੈਨੂੰ ਇੰਨਾ ਕੁ ਦੇ। ਲੋਕ ਇੱਟਾਂ ਚਿਣ ਚਿਣ ਕੇ ਘਰ ਬਣਾਉਂਦੇ ਨੇ, ਤੇਰਾ ਘਰ ਸੁੱਚੇ ਮੋਤੀਆਂ ਦੇ ਨਾਲ ਬਣ ਜਾਏ। ਲੋਕ ਘਰ ਵਿੱਚ ਮਾਰਬਲ ਲਾਉਂਦੇ ਨੇ, ਤੇਰੇ ਘਰ ਦੇ ਵਿੱਚ ਕੀਮਤੀ ਰਤਨ ਜੜੇ ਹੋਣ। ਲੋਕ ਜ਼ਮੀਨ ਦੇ ਉੱਪਰ ਕਾਰਪੈਟ ਜਾਂ ਮਾਰਬਲ ਲਾਣਗੇ, ਮੈਂ ਚਾਹੁੰਦਾ ਤੇਰੇ ਘਰ ਦੀ ਜ਼ਮੀਨ 'ਤੇ ਵੀ ਮੋਤੀ ਲੱਗੇ ਹੋਣ। ਲੋਕ ਆਪਣੇ ਘਰ ਦੇ ਵਿੱਚ ਕੋਈ ਡਿਸਟੈਂਪਰ ਕੋਈ ਰੰਗ ਰੋਗਣ ਕਰਦਾ, ਸਿੱਖਾ ਤੇਰੇ ਘਰ ਦੇ ਵਿੱਚ ਚੰਦਨ ਦਾ ਲੇਪਣ ਹੋਇਆ ਹੋਵੇ। ਪਰਮਾਤਮਾ ਤੈਨੂੰ ਇੰਨੀਆਂ ਦਾਤਾਂ ਦੇ, ਬਸ ਇੱਕ ਗੱਲ ਚੇਤੇ ਰੱਖੀ, ਐਡੇ ਵੱਡੇ ਘਰ ਵਿੱਚ ਵੜਦਿਆਂ ਘਰ ਦੇਣ ਵਾਲੇ ਨੂੰ ਕਦੀ ਨਾ ਭੁੱਲ ਜਾ। ਬਾਬਾ ਜੀ ਨੇ ਕਿਹਾ ਮੋਤੀ ਤਾਂ ਮੰਦਰ ਉਸ ਰਹੇ, ਰਤਨੀ ਤਾਂ ਖੂਹ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਸੱਚੇ ਪਾਤਸ਼ਾਹ ਦੇਖੀ ਜੇ ਦਿੱਤਾ ਈ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਸਿੱਖ ਦੀ ਕਿੰਨੀ ਕੁ ਗੁਰੂ ਸੰਭਾਲ ਕਰਦੇ ਨੇ, ਕੇਵਲ ਬਾਹਰ ਦਾ ਬੇੜਾ ਨਹੀਂ ਗੁਰਮੁਖੋ, ਮੱਖਣ ਸ਼ਾਹ ਦੇ ਗੁਰੂ ਨੇ ਅੰਦਰ ਦੇ ਬੇੜੇ ਵੀ ਪਾਰ ਲਾਏ ਅਤੇ ਬਾਹਰ ਦੇ ਬੇੜੇ ਵੀ ਪਾੜ ਲਾਏ। ਕਦੀ ਅਸੀਂ ਅਰਦਾਸ ਕੀਤੀ ਆਪਣੇ ਬੇੜੇ ਲਈ? ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚ ਮੱਖਣ ਸ਼ਾਹ ਦੇ ਬੇੜੇ ਦੀ ਗੱਲ ਤਾਂ ਕਰਨੇ ਹਾਂ, ਕਦੀ ਆਪਣੇ ਬੇੜੇ ਦੀ ਗੱਲ ਕਰੀਏ। ਸੱਚੇ ਪਾਤਸ਼ਾਹ ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਕਦੀ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿ ਦੁੱਖਾਂ ਸੇਤੀ ਦਿਹੋਂ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੈ ਪਾਤਨੀ ਬੇੜਾ, ਕੱਪਰਵਾ ਤੇਰਾ ਬੇੜਾ ਡੁੱਬ ਚੱਲੀ। ਅਤੇ ਜੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਫਿਰ ਉੱਤਰ ਮਿਲੇਗਾ। ਲੰਮੀ ਲੰਮੀ ਨਦੀ ਵਹਿ, ਕੰਧੀ ਕੇਰੈ ਖੇਤ, ਬੇੜੇ ਨੂੰ ਕੱਪਰ ਕਿਆ ਕਰੇ ਜਾਂ ਪਾਤਣ ਰਹੇ ਸੁਚੇਤ। ਗੁਰੂ ਅੰਦਰ ਦੇ ਬੇੜੇ ਕਿਨਾਰੇ ਲਾਉਂਦੇ ਨੇ। ਕਦੀ ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜ੍ਹੋ, ਦੁਨੀਆਂ ਅੱਗ ਵੀ ਸੜ ਗਈ, ਸੱਚੇ ਪਾਤਸ਼ਾਹ ਕਹਿੰਦੇ ਨੇ ਸਾਨੂੰ ਸੇਕ ਨਹੀਂ ਲੱਗਾ। ਕਿਉਂ? ਕਹਿਣ ਲੱਗੇ ਭੁੱਲੇ ਮਾਰਗ ਜਿਹਨੇ ਬਿਤਾਇਆ, ਇਹਵੇਂ ਬੇੜਾ ਕਿਨਾਰੇ ਲੱਗਣਾ। ਭਾਈ ਮੱਖਣ ਸ਼ਾਹ ਦਾ ਬੇੜਾ ਭਟਕ ਗਿਆ ਸੀ ਕਿ ਗੁਰੂ ਤੇਗ ਬਹਾਦਰ ਸਾਡੀ ਜ਼ਿੰਦਗੀ ਦੇ ਬੇੜੇ ਭਟਕੇ ਪਏ ਨੇ, ਸਮਝ ਕੋਈ ਨਹੀਂ ਪੈਂਦੀ ਕਿੱਧਰ ਜਾਣਾ ਹੈ। ਪਰ ਗੁਰੂ ਤੇਗ ਬਹਾਦਰ ਜੇ ਮਿਲ ਪੈਣ ਤਾਂ ਫਿਰ ਕਹਿਣਗੇ ਭੁੱਲੇ ਮਾਰਗ ਜਿਹਨੇ ਬਿਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਖਿਰ ਦੇ ਗੁਰ ਚਰਨ ਪਿਆਰੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਕਹਿਣ ਲੱਗੇ ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੋ ਕਰਦ ਜਨਮ ਪੁਨ ਮੂਵਾ, ਚਰਨ ਕਮਲ ਗੁਰ ਆਸ਼ਰਮ ਦੀਆ। ਅਗਨ ਸਾਗਰ ਬੂਟਤ ਸੰਸਾਰਾ, ਪਰ ਜਿਹਨੂੰ ਗੁਰੂ ਤੇਗ ਬਹਾਦਰ ਮੋਢਾ ਦੇ ਦੇਣਾ, ਜਿਹਦੀ ਬਾਂਹ ਪਕੜ ਲੈ ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰ। ਜਿਨ੍ਹਾਂ ਦੇ ਜੀਵਨ ਦੇ ਬੇੜੇ ਕਿਨਾਰੇ ਲੱਗੇ, ਉਹ ਤਾਂ ਸ਼ੁਕਰ ਵਿੱਚ ਆ ਕੇ ਕਹਿੰਦੇ ਨੇ ਗੁਰ ਪੂਰੈ ਮੇਰੀ ਰਾਖ ਲਈ, ਮੇਰੇ ਸੱਚੇ ਪਾਤਸ਼ਾਹ ਤੂੰ ਬੇੜਾ ਕਿਨਾਰੇ ਲਾ ਦਿੱਤਾ ਜ਼ਿੰਦਗੀ ਦਾ, ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ ਜਨਮ ਜਨਮ ਕੀ ਮਹਿਲ ਗਈ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰ ਪੂਰੇ ਕਾ ਜਪਿਆ ਜਾਪ, ਕਾਂ ਕਰੈ ਕੋਈ ਵਿਚਾਰਾ ਪ੍ਰਭ ਮੇਰੇ ਕਾਂ ਬੜ ਪ੍ਰਤਾਪ। ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ। ਕਹਿਣ ਲੱਗੇ ਤਾਂ ਕੀ ਸ਼ਰਨ ਨਾਨਕ ਦਾਸ ਪਰਿਓ, ਜਾਂ ਤੇ ਉੱਪਰ ਕੋ ਨਾਹੀ। ਗੁਰੂ ਬੇੜੇ ਕਿਨਾਰੇ ਲਾਉਂਦੇ। ਗੁਰਮੁਖੋ ਇੱਕ ਪਦਾ ਆਪ ਨਾਲ ਸਾਂਝਾ ਮੈਂ ਜ਼ਰੂਰ ਕਰਨਾ ਚਾਹੁੰਦਾ। ਦੇਖੋ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਨਾ, ਅਤੇ ਗੁਰੂ ਜੀ ਦੀ ਕਿਰਪਾ ਕਰਨ ਦੇ ਤਰੀਕੇ ਨੇ। ਗੁਰੂ ਜੀ ਨੇ ਇੱਕ ਬਚਨ ਕਿਹਾ ਹੈ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਅਗਲਾ ਬਚਨ ਸੇਵਕ ਕੋ ਗੁਰ ਸਦਾ ਦਿਆਲ, ਅਰਥ ਸਪਸ਼ਟ ਹੋਈ ਜਾਂਦੇ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਭੈੜੀ ਮੈਂ ਲਾਹ ਦਿੱਤੀ, ਗੁਰੂ ਜੀ ਨੇ ਬੇੜਾ ਕਿਨਾਰੇ ਲੱਗਣਾ ਹੈ, ਕਿਉਂਕਿ ਜੇ ਬਾਹਰ ਦੇ ਬੇੜੇ ਕਿਨਾਰੇ ਲੱਗ ਗਏ, ਜ਼ਿੰਦਗੀ ਦਾ ਬੇੜਾ ਡੁੱਬ ਗਿਆ, ਅਤੇ ਕੀ ਕਰਾਂਗੇ ਬਾਹਰ ਦੇ ਬੇੜਿਆਂ ਨੂੰ। ਸਿੱਖ ਕੀ ਗੁਰ ਦੁਰਮਤ ਮਲ ਖਿਰੈ, ਗੁਰ ਬਚਨੀ ਖਰ ਨਾਮ ਉਚਰੈ। ਸਤਿਗੁਰ ਸਿੱਖ ਹੈ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਅਤੇ ਖਾਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਖੇ। ਹੁਣ ਅਗਲੀਆਂ ਤੁਕਾਂ ਵੱਲ ਧਿਆਨ ਦਿਆ ਜੇ। ਸਤਿਗੁਰ ਸਿੱਖ ਕਾ ਖਲਤ, ਹਾਲਤ ਦੇ ਬੇੜੇ ਵੀ ਕਿਨਾਰੇ ਲਾਉਂਦਾ ਹੈ, ਅਤੇ ਜਦੋਂ ਕਿਤੇ ਪਲਤ ਪਰਲੋਕ ਵਿੱਚ ਤੁਰੀਏ ਅਤੇ ਉਦੋਂ ਆਤਮਾ ਦੇ ਬੇੜੇ ਵੀ ਕਿਨਾਰੇ ਲਾਉਂਦਾ ਹੈ। ਸਤਿਗੁਰ ਸਿੱਖਾਂ ਹਾਲਤ ਪਲਤ ਸਵਾਰੈ, ਅਤੇ ਅਗਲੀ ਤੋਕੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ। ਮੈਂ ਕਈ ਵਾਰੀ ਬੇਨਤੀ ਕਰਨਾ ਹੋਵਾਂ, ਸਰੀਰ ਨਾਲ ਸਾਂਭਣ ਵਾਲੇ ਬੜੇ ਜੇ ਬਚਪਨ ਸੀ ਅਤੇ ਸਰੀਰ ਨੂੰ ਮਾਂ ਬਾਪ ਨੇ ਸਾਂਭ ਲਿਆ, ਜਵਾਨੀ ਆਈ ਸਰੀਰ ਨੂੰ ਆਪ ਸਾਂਭਿਆ, ਬੁਢੇਪਾ ਆਇਆ ਪੁੱਤਰ ਧੀਆਂ ਸਾਂਭ ਲੈਣਗੇ, ਮੌਤ ਹੋ ਗਈ ਅਤੇ ਭਰਾ ਸਰੀਰ ਨੂੰ ਚੁੱਕ ਕੇ ਮੋਢਿਆਂ 'ਤੇ ਸ਼ਮਸ਼ਾਨ ਘਾਟ ਵਿੱਚ ਲੈ ਜਾਣਗੇ। ਸਰੀਰ ਨੂੰ ਸਾਂਭਣ ਵਾਲੇ ਅਨੇਕਾਂ ਮਿਲਦੇ ਜੇ, ਜਿੰਦ ਨੂੰ ਸਾਂਭਣ ਵਾਲਾ ਕੇਵਲ ਪੂਰਾ ਗੁਰੂ ਹੈ, ਜਿੰਦ ਨਾਲ ਕੇਵਲ ਗੁਰੂ ਹੀ ਤੁਰਦਾ ਹੈ। ਸਾਹਿਬ ਕਹਿਣ ਲੱਗੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਿੱਖ ਦਾ ਬੇੜਾ ਕਿਨਾਰੇ ਲੱਗ ਗਿਆ। ਦਿੱਲੀ ਦੀ ਧਰਤੀ 'ਤੇ ਭਾਈ ਮੱਖਣ ਸ਼ਾਹ ਗਿਆ, ਪੁੱਛਿਆ ਗੁਰੂ ਨਾਨਕ ਸਾਹਿਬ ਦੀ ਜੋਤ, ਅਤੇ ਉੱਤਰ ਮਿਲਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਪ੍ਰਭਪੁਰ ਪਿਆਨਾ ਕਰ ਗਏ, ਅਤੇ ਹੁਣ ਕੌਣ? ਕਹਿਣ ਲੱਗੇ ਬਾਬਾ ਬਕਾਲਾ ਕਹਿ ਗਏ। ਮੱਖਣ ਸ਼ਾਹ ਆਪਣੇ ਪੁੱਤਰ ਲਾਲ ਚੰਦ ਨੂੰ ਅਤੇ ਨੰਦ ਲਾਲ ਦੋ ਪੁੱਤਰਾਂ ਨੂੰ, ਆਪਣੀ ਘਰਵਾਲੀ ਨੂੰ ਅਤੇ 500 ਆਪਣਾ ਸਿਪਾਹੀ ਲੈ ਕੇ, ਫੌਜੀ ਲੈ ਕੇ ਦਿੱਲੀ ਦੀ ਧਰਤੀ ਤੋਂ ਬਾਬਾ ਬਕਾਲਾ ਸਾਹਿਬ ਗਿਆ। ਜਦੋਂ ਮੱਖਣ ਸ਼ਾਹ ਦਾ ਆਉਣਾ ਸੁਣਿਆ ਤਾਂ ਮਸੰਦਾਂ ਨੂੰ ਚਾਹ ਚੜ੍ਹ ਗਿਆ ਕਿ ਰੁਪਈਏ ਵਾਲਾ ਆਇਆ ਕਹਿ। ਹਰ ਕੋਈ ਮਸੰਦ ਕਹਿ ਮੈਂ ਗੁਰੂ ਖਾਂ, ਹਰ ਕੋਈ ਸੋਢੀ ਕਹਿ ਗੁਰੂ ਜੋਤ ਮੇਰੇ ਕੋਲ ਕਹਿ। ਮਸੰਦ ਅੱਗੇ ਮੱਖਣ ਸ਼ਾਹ ਨੂੰ ਲੈਣ ਗਏ। ਮਨ ਨੇ ਕਿਹਾ ਮਣਾ, ਗੁਰੂ ਨਾਨਕ ਸਾਹਿਬ ਦਾ ਘਰ ਤਾਂ ਬੇਪਰਵਾਹਾਂ ਦਾ ਘਰ ਹੈ, ਬੇਮੁਥਾਜਾਂ ਦਾ ਘਰ ਹੈ, ਇਹ ਤਾਂ ਮੰਗਤੇ ਬਣੇ ਬੈਠੇ ਨੇ। ਮਨ ਨੇ ਕਿਹਾ ਕੋਈ ਨਾ ਕੋਈ ਹੇਰਾ ਫੇਰੀ ਹੈ। ਭਾਵਨਾ ਸੀ ਗੁਰੂ ਅੰਦਰ ਦੀਆਂ ਜਾਣਦਾ ਹੈ ਅਤੇ ਜ਼ਰੂਰ ਕਿਰਪਾ ਕਰੇਗਾ, ਅਸਲੀ ਗੁਰੂ ਜ਼ਰੂਰ ਲੱਭੇਗਾ। ਦੋ ਦੋ ਮੋਹਰਾਂ ਰੱਖ ਕੇ ਚਲਾ ਗਿਆ ਅਤੇ ਮਨ ਨੇ ਕਿਹਾ ਮਣਾ, ਜਿਸ ਨੇ ਬੇੜਾ ਕਿਨਾਰੇ ਲਾਇਆ ਹੈ, ਦਸਵੰਧ ਦੀ ਮਾਇਆ ਵੀ ਉਹਨੇ ਆਪਣੇ ਆਪ ਹੀ ਲੈ ਲੈਣੀ ਹੈ। ਜਿਸ ਕੋਲ ਗਿਆ ਹਰ ਇੱਕ ਨੇ ਸਰੋਪਾ ਦਿੱਤਾ, ਹਰ ਇੱਕ ਨੇ ਉਹਦੀ ਸਿਫਤ ਦੇ ਗੀਤ ਗਾਏ। ਧੀਰ ਮਲ ਨੇ ਵੀ ਬੜੀ ਸਿਫਤ ਕੀਤੀ, ਸਰੋਪਾ ਦਿੱਤਾ। ਮਨ ਉਦਾਸ ਹੋ ਗਿਆ ਮਣਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਚਨ ਝੂਠਾ ਨਹੀਂ ਹੋ ਸਕਦਾ। ਸੂਰਜ ਠੰਡਾ ਹੋ ਸਕਦਾ, ਚੰਦਰਮਾ ਤਪ ਸਕਦਾ, ਹਵਾ ਰੁਕ ਸਕਦੀ ਹੈ, ਸਮੁੰਦਰ ਸੁੱਕ ਸਕਦਾ ਹੈ, ਪਹਾੜ ਖੰਭ ਲਾ ਕੇ ਉੱਡ ਸਕਦਾ ਹੈ, ਪਰ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਚਨ ਕਦੀ ਵੀ ਝੂਠਾ ਨਹੀਂ ਹੋ ਸਕਦਾ। ਗੁਰੂ ਇੱਥੇ ਹੀ ਕਹੇ ਸਵੇਰ ਤੋਂ ਸ਼ਾਮ ਤੱਕ ਹਰ ਇੱਕ ਨੂੰ ਮਿਲਿਆ ਉਦਾਸੀ। ਇੱਥੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਜਿਹੜਾ ਸਾਨੂੰ ਪ੍ਰਗਟ ਕਰਨ ਦਾ ਯਤਨ ਕਰੇਗਾ ਉਸ ਦਾ ਮੁੱਖ ਕਾਲਾ ਕੀਤਾ ਜਾਏਗਾ। ਇਹ ਇਤਿਹਾਸ ਦੇ ਮੈਂ ਬਚਨ ਕਰ ਰਿਹਾ ਸਾਂਝੇ, ਕਿਉਂਕਿ ਤਵਾਰੀਖ ਦੇ ਪੰਨਿਆਂ ਵਿੱਚ ਇਹ ਸ਼ਬਦ ਨੇ ਅਤੇ ਇਹਦਾ ਭਾਵ ਇਹ ਵੇ ਕਿ ਗੁਰੂ ਸਮਰੱਥ ਨੂੰ ਸਿੱਖ ਭਾਵੇਂ ਮੁੱਖ ਅਤੇ ਕਾਲਖ ਵੀ ਲਾਉਣੀ ਪਏ, ਉਹ ਮੁੱਖ ਕਾਲਾ ਕਰਕੇ ਵੀ ਦੰਭੀਆਂ ਤੋਂ ਸੁਚੇਤ ਕਰਕੇ ਪੂਰੇ ਗੁਰੂ ਨੂੰ ਪ੍ਰਗਟ ਕਰਦਾ ਹੈ। ਹਜ਼ੂਰ ਨੇ ਕਿਹਾ ਸਾਡੀ ਗੱਲ ਨਹੀਂ ਕਿਸੇ ਕੋਲ ਕਰਨੀ। ਉੱਧਰ ਸੂਰਜ ਦਾ ਢਲਦਾ ਵੇਲਾ ਹੋਇਆ, ਇੱਧਰ ਮੱਖਣ ਸ਼ਾਹ ਉਦਾਸ ਹੈ ਕਿ ਪੂਰਾ ਨਹੀਂ ਲੱਭਾ। ਤੁਰਿਆ ਜਾਂਦਾ ਆਪਣੇ ਡੇਰੇ ਨੂੰ ਅਤੇ ਪੁੱਛਦਾ ਹੈ ਕਿ ਹੋਰ ਵੀ ਕੋਈ ਹੈ, ਅਤੇ ਇੱਕ ਬਾਲਕ ਨੇ ਸ਼ਬਦ ਕਿਹਾ ਸੀ, ਕਹਿਣ ਲੱਗਾ ਇੱਥੇ ਇੱਕ ਸੋਢੀ ਹੈ ਜਿਹਨੂੰ ਲੋਕ ਤੇਗਾ ਕਮਲਾ ਕਹਿੰਦੇ ਨੇ। ਸੱਚ ਜਾਣਿਓ ਕਿ ਗੁਰੂ ਤੇਗ ਬਹਾਦਰ ਜੀ ਦੀ ਇਬਾਦਤ, ਉਹਨਾਂ ਦੀ ਬੰਦਗੀ, ਕਮਲੇ ਲੋਕਾਂ ਨੂੰ ਕੀ ਪਤਾ, ਕਿਉਂਕਿ ਕਮਲਿਆਂ ਨੂੰ ਕਮਲਾ ਹੀ ਦਿਸਦਾ ਪਿਆ ਹੈ। ਕਹਿਣ ਲੱਗੇ ਕਿ ਤੇਗਾ ਕਮਲਾ ਹੈ, ਪੁੱਛਿਆ ਕਿੱਥੇ, ਕਹਿੰਦੇ ਨੇ ਉਹ ਕਿਸੇ ਨੂੰ ਮਿਲਦਾ ਨਹੀਂ, ਕਿੱਥੇ ਰਹਿੰਦੇ ਨੇ, ਕਹਿੰਦੇ ਨੇ ਆਪਣੇ ਘਰ ਵਿੱਚ ਬੈਠੇ ਨੇ, ਕਦੀ ਕਦੀ ਸ਼ਾਮ ਨੂੰ ਬਾਹਰ ਨਿਕਲਦੇ ਨੇ। ਕਹਿਣ ਲੱਗਾ ਹੈ ਕੌਣ, ਅਤੇ ਉੱਤਰ ਮਿਲਿਆ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ। ਮੱਖਣ ਸ਼ਾਹ ਦਾ ਮਨ ਚਾਹ ਵਿੱਚ ਵੀ ਆ ਗਿਆ ਕਿ ਕਿਤੇ ਬਾਬਾ ਇਹ ਹੀ ਨਾ ਹੋਵੇ ਜਿਹੜਾ ਬਕਾਲੇ ਬੈਠਾ ਹੈ। ਲੈ ਕੇ ਆਪਣੇ ਸਿਪਾਹੀ ਲਾਮ ਲਸ਼ਕਰ ਜਦੋਂ ਤੁਰਿਆ ਤਾਂ ਗੁਰੂ ਤੇਗ ਬਹਾਦਰ ਜੀ ਦੇ ਕੋਲ ਭਾਈ ਗੜੀਆ ਜੀ ਬੈਠੇ ਸਨ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਗੜੀਆ, ਨੇਤਰ ਖੋਲ੍ਹੇ। ਹਜ਼ੂਰ ਨੇਤਰ ਬੰਦ ਰੱਖਦੇ ਸਨ, ਅੱਖਾਂ ਨਹੀਂ ਸਨ ਖੋਲ੍ਹਦੇ। ਇਹਦਾ ਕਾਰਨ ਹੈ ਜਦੋਂ ਬੰਦਾ ਅੰਦਰ ਦੇ ਸੁੱਖ ਵੀ ਜੁੜਦਾ ਉਦੋਂ ਨੇਤਰ ਆਪਣੇ ਆਪ ਹੀ ਬੰਦ ਹੋ ਜਾਂਦੇ ਨੇ। ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਰਵਣਾ ਵਿੱਚ ਆਵਾਜ਼ ਪਈ, ਆਵਾਜ਼ ਦਿੱਤੀ, ਭਾਈ ਗੜੀਆ ਕੌਣ ਹੈ ਇੰਨਾ ਰੌਲਾ। ਬਾਹਰ ਨਿਕਲੇ ਭਾਈ ਗੜੀਆ ਜੀ, ਦੇਖਦੇ ਨੇ ਮੱਖਣ ਸ਼ਾਹ ਤੁਰਿਆ ਹੁੰਦਾ ਨਾਲ ਕਈ ਮਸੰਦ, ਰੋਕਦੇ ਪਏ ਨੇ ਇੱਧਰ ਨਾ ਜਾਈ, ਇਹ ਕਮਲਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਮੱਖਣ ਸ਼ਾਹ ਆ ਰਿਹਾ ਵਪਾਰੀ। ਗੁਰੂ ਸਾਹਿਬ ਨੇ ਆਪਣੇ ਮੋਢੇ ਨੂੰ ਥੋੜ੍ਹਾ ਜਿਹਾ ਹੱਥ ਲਾਇਆ, ਗੁਰੂ ਸਮਰੱਥ ਹੈ। ਕਹਿਣ ਲੱਗੇ ਮੱਖਣ ਸ਼ਾਹ ਤੁਰਿਆ ਹੁੰਦਾ ਅਤੇ ਭਾਈ ਗੜੀਆ ਜੀ ਉਹਨੂੰ ਰੋਕ ਦੇ, ਅਤੇ ਮਹਾਰਾਜ ਕਿਉਂ। ਕਹਿਣ ਲੱਗੇ ਉਹਨੂੰ ਇੰਨੀ ਗੱਲ ਦੱਸ ਦੇ, ਗੁਰੂ ਘਰ ਆਉਣ ਦੀ ਅਕਲ ਸਿੱਖ ਲੈ, ਗੁਰੂ ਘਰ ਨਿਮਾਣੇ ਬਣ ਕੇ ਆਈਦਾ, ਫੌਜਾਂ ਲੈ ਕੇ ਗੁਰੂ ਦਰਬਾਰ ਵਿੱਚ ਨਹੀਂ ਆਈਦਾ, ਇੰਨਾ ਲਾਮ ਲਸ਼ਕਰ ਲੈ ਕੇ ਤੁਰਿਆ ਹੁੰਦਾ, ਇਹ ਕੀ ਲੈਣ ਆਇਆ ਗੁਰੂ ਦਰ ਤੋਂ। ਭਾਈ ਗੜੀਆ ਜੀ ਗਏ ਭਾਈ ਮੱਖਣ ਸ਼ਾਹ ਨੂੰ ਰੋਕ ਕੇ, ਕਹਿਣ ਲੱਗੇ ਮੱਖਣ ਸ਼ਾਹ ਰੁਕ ਜਾ। ਪੁੱਛਿਆ ਕਿਉਂ, ਮਨ 'ਚ ਆਇਆ ਸ਼ਾਇਦ ਇਹ ਵੀ ਮਸੰਦਾਂ ਦੀ ਤਰ੍ਹਾਂ ਕਹਿਣ ਆਇਆ ਹੋਣਾ ਕਿ ਗੁਰੂ ਦੀ ਉਸਤਤ ਦੇ ਸ਼ਬਦ। ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਹੈ ਕਿ ਇੰਨਾ ਲਾਮ ਲਸ਼ਕਰ ਲੈ ਕੇ ਨਹੀਂ ਮੱਥੇ ਟੇਕਣ ਆਈਦਾ, ਤਾਕਤ ਦਾ ਪ੍ਰਗਟਾਵਾ ਨਹੀਂ ਕਰੀਦਾ। ਦੇਖ ਤੂੰ ਇੰਨੀ ਫੌਜ ਲੈ ਕੇ ਚੜ੍ਹਿਆ ਉਹਨੇ, ਸਮਝ ਲੈ ਗੁਰੂ ਘਰ ਵਿੱਚ ਉਹਨਾਂ ਨੂੰ ਦਾਤਾਂ ਮਿਲਦੀਆਂ ਨੇ ਜਿਹੜੇ ਅੰਦਰ ਨੀਵੇਂ ਕਰਕੇ ਆਉਂਦੇ। ਮੱਖਣ ਸ਼ਾਹ ਬੈਰਾਗ ਵਿੱਚ ਆ ਗਿਆ, ਪੂਰਿਆ ਇਹੀ ਤਾਂ ਤੇਰੀ ਨਿਸ਼ਾਨੀ ਹੈ, ਅਧੂਰੇ ਤਾਂ ਮੰਗਤੇ ਬਣ ਬਣ ਕੇ ਮੇਰੇ ਤੋਂ ਪੈਸੇ ਮੰਗਦੇ ਸਨ, ਅਤੇ ਪੂਰੇ ਨੇ ਰੋਕ ਕੇ ਕਹਿ ਦਿੱਤਾ। ਮੱਖਣ ਸ਼ਾਹ ਝੁਕੇ ਕੋਈ ਖਿਰਦਿਆਂ ਵਿੱਚ ਦਾਤਾਂ ਪੈਂਦੀਆਂ ਨੇ, ਟਿੱਬੇ ਬਣ ਕੇ ਆਈਏ ਅਤੇ ਖਾਲੀ ਰਹਿ ਜਾਈਦਾ ਹੈ। ਕਹਿੰਦੇ ਨੇ ਚਰਨਾਂ ਦਾ ਜੋੜਾ ਲਾਇਆ, ਬੈਰਾਗ ਵਿੱਚ ਆਇਆ, ਪਰ ਕਹਿੰਦੇ ਨੇ ਬੰਦਾ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਮਾਰਦਾ ਹੈ। ਮਨ 'ਚ ਆਇਆ ਮਣਾ ਕਿ ਚੱਲ ਤੂੰ ਵੀ ਦੋ ਮੋਹਰਾਂ ਉਹੀ ਅੱਗੇ ਰੱਖ, ਪੰਜ ਕੋਈ ਕਹਿੰਦਾ ਕੋਈ ਦੋ ਕਹਿੰਦਾ, ਸਮਰੱਥ ਹੋਵੇਗਾ ਕਿਰਪਾ ਕਰੇਗਾ। ਕਹਿੰਦੇ ਨੇ ਜਦੋਂ ਮੱਖਣ ਸ਼ਾਹ ਗਿਆ ਇਕੱਲਾ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਦੀ ਚਾਲ ਹੀ ਨਹੀਂ ਚੱਲ ਸਕਿਆ, ਕਿਉਂਕਿ ਸਮਰੱਥ ਗੁਰੂ ਦੇ ਜੁੜੇ ਹੋਏ ਅੰਦਰ ਦੇ ਦਰਸ਼ਨਾਂ ਦੀ ਚਾਲ ਚੱਲਣੀ ਕੋਈ ਛੋਟੀ ਜਿਹੀ ਬਾਤ ਨਹੀਂ। ਚਰਨ ਪਕੜੇ, ਦੋ ਮੋਹਰਾਂ ਰੱਖ ਦਿੱਤੀਆਂ। ਗੁਰੂ ਤੇਗ ਬਹਾਦਰ ਜੀ ਨੇ ਮੂੰਡ ਪਲੋਸਿਆ, ਸਿਰ 'ਤੇ ਹੱਥ ਰੱਖਿਆ, ਅਤੇ ਸਿੱਖ ਇਤਿਹਾਸ ਕਹਿੰਦਾ ਇੱਕੋ ਦਮ ਆਪਣੇ ਮੋਢੇ ਤੋਂ ਚਾਦਰ ਪਰਾਂ ਕੀਤੀ, ਇੰਨਾ ਕਿੱਲ ਖੁੱਭਿਆ ਅਤੇ ਉਹ ਜ਼ਖਮ ਸੀ ਜਿਹੜਾ ਖਰਾਕ ਹੁੰਦਾ ਪਿਆ, ਆਵਾਜ਼ ਦਿੱਤੀ ਅਤੇ ਸ਼ਬਦ ਕਹਿ ਸਿੱਖਾ ਡੁੱਬਦੀ ਨਾਮ ਤੁਮ ਹਮ ਦੀਨੀ ਕੰਢੇ ਲਗਾਏ, ਸਿੱਖਾ ਡੁੱਬਦੀ ਨਾਵ ਤੁਮ ਹਮ ਦੀਨੀ ਕੰਢੇ ਲਗਾਏ, ਕੰਧੇ ਘਾਸੀ ਮੋਹੇ ਭਰੀ, ਆ ਦੇਖ ਮੇਰੇ ਕੰਧੇ ਦੇ ਉੱਤੇ ਜ਼ਖਮ ਹੋਇਆ, ਮੈਂ ਤੇਰੇ ਬੇੜੇ, ਗੁਰੂ ਨਾਨਕ ਤੇਰੇ ਬੇੜੇ ਨਹੀਂ ਡੁੱਬਣ ਦਿੱਤੇ, ਕੰਧੇ ਘਾਸੀ ਮੋਏ ਲੱਗੇ, ਕਿਉਂ ਰਾਖੋ ਤਨ ਚੁਰਾਏ, ਕਿਉਂ ਤੂੰ ਰੁਪਈਆ ਗੁਰੂ ਕਾ ਦਸਵੰਧ ਲੁਕਾਨਾ ਪਿਆ, ਦੇਖਾਂ ਸਾਡੇ ਮੋਢੇ 'ਤੇ ਜਦੋਂ ਨਿਸ਼ਾਨ ਦੇਖਿਆ ਚੁਫਾਲ ਡਿੱਗ ਪਿਆ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ, ਕਿ ਸੱਚੇ ਪਾਤਸ਼ਾਹ ਉਦਨ ਸਮੁੰਦਰ ਵਿੱਚ ਬੇੜੇ ਕਿਨਾਰੇ ਲਾਏ ਨਹੀਂ, ਅੱਜ ਜ਼ਿੰਦਗੀ ਦਾ ਬੇੜਾ ਫਿਰ ਡੋਲਦਾ ਪਿਆ ਸੀ, ਪੂਰਾ ਕੌਣ ਹੈ, ਅੱਜ ਬਚਨਾਂ ਦਾ ਮੋਢਾ ਲਾ ਕੇ ਅੰਦਰ ਦਾ ਬੇੜੇ ਕਿਨਾਰੇ ਲਾ ਦਿੱਤੇ। ਹਜ਼ੂਰ ਨੇ ਕਿਹਾ ਖਮੋਸ਼ ਹੋ ਜਾ, ਰੌਲਾ ਨਹੀਂ ਪਾਉਣਾ, ਇੱਥੇ ਪਖੰਡ ਦਾ ਬੋਲ ਬਾਲਾ ਹੈ। ਭਾਈ ਮੱਖਣ ਸ਼ਾਹ ਉਹਨੇ ਜਦੋਂ ਸੁਣਿਆ, ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ ਜਦੋਂ ਪਤਾ ਲੱਗਾ ਜਿਹੜਾ ਪ੍ਰਗਟ ਕਰੇਗਾ ਉਹਦੇ ਮੁੱਖ 'ਤੇ ਕਾਲਖ ਹੈ, ਕਹਿੰਦੇ ਨੇ ਪਕੜੀ ਕਾਲਖ ਸੱਚੇ ਪਾਤਸ਼ਾਹ, ਮੈਨੂੰ ਇਹ ਵੀ ਸਵੀਕਾਰ ਹੈ, ਦੇਖ ਕਿੰਨੇ ਕੁ ਸਿੱਖ ਵਿਚਾਰੇ ਭੁੱਲ ਗਏ ਨੇ, ਪੂਰਾ ਨਹੀਂ ਲੱਭਦਾ ਪਿਆ, ਅਧੂਰਿਆਂ ਕੱਚਿਆਂ ਦੇ ਕੋਲ ਡਿੱਗੇ ਬੈਠੇ ਨੇ, ਚੜ੍ਹਿਆ ਕੋਠੇ 'ਤੇ ਪੱਲੂ ਫੇਰ ਕੇ ਕਿਹਾ ਕਿ ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਉੱਚੇ ਚੜ੍ਹ ਕੇ ਕਰੀ ਪੁਕਾਰ, ਗੁਰ ਮਿਲਿਓ ਹੈ ਸਿਰਜਣਹਾਰ, ਉੱਚਾ ਚੜ੍ਹ ਕੇ ਕਿਹਾ ਸਮਰੱਥ ਗੁਰੂ ਲੱਭ ਗਿਆ, ਗੁਰੂ ਲਾਦੋ ਰੇ। ਅਤੇ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਵਿੱਚ ਕਿਹਾ ਸ਼ਬਦ ਕਹਿ, ਭੁੱਲੀਏ ਸਿੱਖੇ ਸੁਣੋ ਦੇ ਕਾਨ, ਗੁਰ ਲਾਦੋ ਹੈ ਮੈਦ ਮਹਾਨ, ਆਓ ਮੈਨੂੰ ਸਮਰੱਥ ਗੁਰੂ ਲੱਭੈ। ਗੁਰਮੁਖੋ ਭਾਈ ਮੱਖਣ ਸ਼ਾਹ ਵਰਗੇ ਚਾਹੀਦੇ ਨੇ ਜਿਹੜੇ ਅੱਜ ਵੀ ਫੱਲੂ ਫੇਰ ਕੇ ਕਹਿਣ ਕਿ ਭੁੱਲਿਓ ਹੋਇਓ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਿੱਖ ਲਈ ਹੋਰ ਕੋਈ ਥਾਂ ਨਹੀਂ ਜੇ, ਇਹ ਸਮਰੱਥ ਗੁਰੂ ਹੈ ਜਿਹੜਾ ਰਹਿਮਤਾਂ ਵਰਤਾਂਦਾ ਹੈ। ਭੁੱਲੀਏ ਸਿੱਖੇ ਸੁਣੋ ਦੇ ਕਾਨ, ਗੁਰ ਲਾਦੋ ਹੈ ਮੈਦ ਮਹਾਨ। ਮੱਖਣ ਸ਼ਾਹ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ, ਥੱਲੇ ਉਤਰਿਆ ਧੀਰਮੱਲ ਨੂੰ ਪਤਾ ਲੱਗ ਗਿਆ ਗੁਰੂ ਤੇਗ ਬਹਾਦਰ ਪ੍ਰਗਟ ਹੋਏ ਨੇ, ਧੀਰਮੱਲ ਨੂੰ ਪਤਾ ਲੱਗਾ। ਮੱਖਣ ਸ਼ਾਹ ਗੁਰੂ ਜੀ ਦੀ ਦੁਹਾਈ ਦੇ ਕੇ ਆਪਣੇ ਡੇਰੇ ਨੂੰ ਤੁਰਿਆ ਜਾਂਦਾ ਹੈ, ਅਤੇ ਧੀਰਮੱਲ ਇਹਦਾ ਮਸੰਦ ਸੀ ਸ਼ੀਆਂ, ਜਦੋਂ ਇੱਕੋ ਦਮ ਸੰਗਤ ਆਈ ਗੁਰੂ ਜੀ ਦੇ ਚਰਨਾਂ ਵਿੱਚ ਪਿਟਾਵਾਂ ਦੇ ਢੇਰ ਲੱਗ ਗਏ। ਸ਼ੀਏ ਮਸੰਦ ਨੇ ਕਿਹਾ ਧੀਰਮੱਲ ਬਾਜੀ ਚਲੀ ਗਈ, ਕਹਿੰਦਾ ਹੁਣ ਕੀ ਕੀਤਾ ਜਾਏ। ਕਹਿੰਦਾ ਸ਼ਾਮ ਦੇ ਵੇਲੇ ਗੁਰੂ ਤੇਗ ਬਹਾਦਰ ਬਾਹਰ ਨਿਕਲਦੇ ਨੇ, ਕੁਝ ਸੱਜਣ ਕਹਿੰਦੇ ਨੇ ਇਹ ਦੂਜੇ ਦਿਨ ਦੀ ਘਟਨਾ ਹੈ ਜਿੱਦਣ ਪ੍ਰਗਟ ਕੀਤਾ। ਖੈਰ ਮੁੱਕਦੀ ਗੱਲ ਕਿ ਗੁਰੂ ਤੇਗ ਬਹਾਦਰ ਬਾਹਰ ਨਿਕਲਦੇ ਨੇ ਘੋੜੀ 'ਤੇ, ਸ਼ੀਆਂ ਮਸੰਦ ਕਹਿੰਦਾ ਇੱਕ ਕੰਮ ਕਰ ਲੈ, ਅੱਜ ਇੱਕ ਗੋਲੀ ਇਹਦੇ ਮੱਥੇ ਵਿੱਚ ਮਾਰ ਦੇ, ਇਹਦੀ ਮੌਤ ਹੋ ਗਈ, ਪਰਤ ਕੇ ਗੁਰੂ ਗੱਦੀ ਦਾ ਦਾਅਵੇਦਾਰ ਕਿਸੇ ਨੇ ਬਣਨਾ ਹੀ ਨਹੀਂ। ਇਤਿਹਾਸ ਹੈ ਕਿ ਗੁਰੂ ਤੇਗ ਬਹਾਦਰ ਦੀ ਚੁੱਪ ਵਿੱਚ ਜੀਵਨ ਹੈ। ਹਜ਼ੂਰ ਤੁਰੇ ਨੇ, ਧੀਰਮੱਲ ਨੇ ਕੁਝ ਕਹਿੰਦੇ ਨੇ ਪਹਿਲਾਂ ਥੋੜ੍ਹਾ ਜਿਹਾ ਰੋਕਿਆ, ਪਰ ਸ਼ੀਏ ਮਸੰਦ ਨੇ ਆਪਣੀਆਂ ਗੱਲਾਂ ਵਿੱਚ ਲੈ ਕੇ, ਉਹ ਮੇਰੀ ਸੱਚੀ ਸਰਕਾਰ ਆਈ ਤੁਰੀ ਆਉਂਦੀ ਏ, ਪਿੱਛੇ ਅੱਜ ਸਿੱਖ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸੀਨੇ ਵਾਲੇ ਪਾਸੇ, ਸਤਿਗੁਰੂ ਦੇ ਚਿਹਰੇ ਵਾਲੇ ਪਾਸੇ ਨਿਸ਼ਾਨਾ ਬਣਾਇਆ, ਅਤੇ ਸ਼ੀਏ ਮਸੰਦ ਨੇ ਗੋਲੀ ਚਲਾਈ ਅਤੇ ਘੋੜੀ ਤ੍ਰਭਕ ਗਈ, ਤ੍ਰਭਕ ਕੇ ਰੁਕ ਗਈ, ਨਿਸ਼ਾਨਾ ਖਾਲੀ ਚਲਾ ਗਿਆ। ਗੁਰੂ ਤੇਗ ਬਹਾਦਰ ਜੀ ਨੇ ਦੂਰੋਂ ਦੇਖਿਆ ਕਿ ਧੀਰਮੱਲ ਸ਼ੀਏ ਮਸੰਦ ਕੋਲ ਖਲੋਤਾ ਹੈ, ਅਤੇ ਤਿੰਨ ਬਚਨ ਕਹਿਣ ਲੱਗੇ, ਧੀਰਮੱਲ ਵਾਹਿਗੁਰੂ ਤੇਰਾ ਭਲਾ ਕਰੇ। ਦੂਜਾ ਬਚਨ ਕਿਹਾ, ਧੀਰਮੱਲ ਅੰਦਰ ਦੀ ਅੱਗ ਨਹੀਂ ਬੁੱਝਦੀ ਨਾਮ ਤੋਂ ਬਿਨਾਂ, ਪਰਮਾਤਮਾ ਮਿਹਰ ਕਰੇ ਤੇਰੇ ਅੰਦਰ ਨੂੰ ਸ਼ਾਂਤੀ ਦੇ, ਉਹ ਗੋਲੀ ਚਲਾਉਂਦਾ। ਤੀਜਾ ਫਿਰ ਬਚਨ ਕਿਹਾ ਕਿ ਧੀਰਮੱਲ ਪਰਮਾਤਮਾ ਮਿਹਰ ਕਰੇ ਤੈਨੂੰ ਮਾਇਆ ਦੇ ਛਲ ਛਿੱਦਰ ਤੋਂ ਬਚਾਏ, ਉਹ ਗੋਲੀ ਚਲਾਏ। ਅਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਬਦ ਕਹਿ, ਭਲੇ ਧੀਰਮੱਲ ਭਲੇ ਜੀ, ਭਲੇ ਧੀਰਮੱਲ ਧੀਰ, ਧੀਰਮੱਲ ਪਰਮਾਤਮਾ ਤੇਰਾ ਭਲਾ ਕਰੇ, ਧੀਰਮੱਲ ਵਾਹਿਗੁਰੂ ਤੈਨੂੰ ਸ਼ਾਂਤੀ ਦੇ। ਗੁਰਮੁਖੋ ਗੁਰਮਤ ਦਾ ਇੱਕ ਅਸੂਲ ਹੈ, ਜੇ ਇੱਕ ਬੰਦਾ ਅੱਗ ਵੀ ਸੜਦਾ ਪਿਆ ਉਹਦੇ ਅੱਗ ਦੀ ਚਿੰਗਾਰੀ ਆਪਣੇ ਘਰ ਨਾ ਲਾਈਏ। ਬਾਬਾ ਜੀ ਨੇ ਤਾਂ ਕਿਹਾ, ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਇਵੇਂ ਇਹਨਾਂ ਸ਼ਲੋਕਾਂ ਦੀ ਵਿਆਖਿਆ, ਜੋ ਤੈਂ ਮਾਰਨ ਮੁੱਕੀਆਂ ਤਿਨ੍ਹਾਂ ਨਾ ਮਾਰੇ ਘੁੰਮ, ਆਪ ਨੇੜੇ ਕਰ ਜਾਈਏ ਪੈਰ ਤਿਨ੍ਹਾਂ ਦੇ ਚੁੰਮ। ਗੁਰੂ ਸਾਹਿਬ ਕਹਿੰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਭਲੇ ਧੀਰਮੱਲ ਭਲੇ ਜੀ, ਭਰੇ ਧੀਰਮੱਲ ਧੀਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕਿਛ ਪਾਏ। ਗੁਰੂ ਜੀ ਕਹਿੰਦੇ ਨੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਖੰਮ ਕੋ ਬਣੇ ਆਈ। ਗੁਰੂ ਜੀ ਕਹਿੰਦੇ ਨੇ ਖੰਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ। ਗੁਰੂ ਜੀ ਕਹਿੰਦੇ ਨੇ ਕਬੀਰ ਸਭ ਤੇ ਖੰਮ ਬੁਰੇ, ਖੰਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਗੁਰੂ ਜੀ ਬਖਸ਼ਿਸ਼ ਕਰਦੇ ਨੇ, ਤੋ ਦੀਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਭਲੇ ਧੀਰ ਮਲ ਭਲੇ ਜੀ, ਭਲੇ ਧੀਰ ਮਲ ਧੀਰ, ਬਹੁ ਬਾਰ ਸਤਿਗੁਰ ਕਹੋ ਸ਼੍ਰੀ ਪਤ ਗੁਣੀ ਗਹੀਰ। ਗੁਣਾਂ ਦਾ ਖਜ਼ਾਨਾ ਕਹਿੰਦਾ ਪਿਆ ਤੇਰਾ ਭਲਾ ਹੋਵੇ। ਹਜ਼ੂਰ ਘਰ ਚਲੇ ਗਏ, ਪਰ ਈਰਖਾਂ ਨੂੰ ਇੱਥੇ ਸ਼ਾਂਤੀ ਨਹੀਂ। ਜਦੋਂ ਹਜ਼ੂਰ ਘਰ ਗਏ, ਪਤਾ ਲੱਗਾ ਮਾਤਾ ਨਾਨਕੀ ਜੀ ਨੂੰ ਮੇਰੇ ਪੁੱਤਰ 'ਤੇ ਗੋਲੀ ਦਾ ਵਾਰ ਕੀਤਾ ਹੈ। ਅਤੇ ਗੁਰਮੁਖੋ, ਕੱਲ੍ਹ ਨੂੰ ਦੇਖਿਓ, ਮਾਂ ਨਾਨਕੀ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਸੰਭਾਲਿਆ, ਅਤੇ ਜਿਸ ਵੇਲੇ ਆਪਣੇ ਪਾਲੇ ਹੋਏ ਪੁੱਤਰ ਦਾ ਇਕੱਲਾ ਸੀਸ ਆਉਂਦਾ, ਧੜ ਨਹੀਂ ਆਉਂਦਾ, ਅਤੇ ਮਾਂ ਸਿਰ 'ਤੇ ਹੱਥ ਰੱਖ ਕੇ ਸੀਸਾਂ ਦਿੰਦੀ ਹੈ, ਪੁੱਤਰਾ ਤੈਨੂੰ ਸੰਭਾਲਿਆ ਸੀ, ਤੇਰੀ ਨਿਭ ਗਈ। ਮਾਤਾ ਨਾਨਕੀ ਨੇ ਸੁਣਿਆ, ਅਤੇ ਗੁਰੂ ਤੇਗ ਬਹਾਦਰ ਜੀ ਛੱਤ 'ਤੇ ਆ ਗਏ। ਉੱਧਰੋਂ ਧੀਰ ਮਲ ਦੇ ਕਹਿਣ 'ਤੇ ਸ਼ਿੰਗੇ ਨੇ ਫਿਰ ਗੋਲੀ ਚਲਾਈ। ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਮੱਥੇ ਨੂੰ ਸਪਰਸ਼ ਕੀਤੀ ਗੋਲੀ, ਅਤੇ ਇੱਕੋ ਦਮ ਟੱਚ ਕਰਕੇ ਥੋੜ੍ਹੀ ਜਿਹੀ ਨਿਕਲ ਗਈ। ਅੱਗੇ ਮਾਤ ਨਾਨਕੀ ਆਪਣਾ ਸੀਨਾ ਤਾਣ ਕੇ ਖਲੋ ਗਈ, ਵੇ ਧੀਰ ਮਲ, ਤੈਨੂੰ ਅਕਲ ਕੋਈ ਨਹੀਂ ਕਿ ਤੇਰੇ ਤੋਂ ਵੱਡੀ ਥਾਂ ਨੇ ਜੇ ਦੁਨਿਆਵੀ ਚੌਰ 'ਤੇ ਵੀ ਸੋਚੇ ਤੇ, ਕਿਉਂਕਿ ਗੁਰੂ ਤੇਗ ਬਹਾਦਰ ਜੀ ਧੀਰ ਮਲ ਦੇ ਚਾਚਾ ਜੀ ਲੱਗਦੇ ਨੇ। ਬਾਬਾ ਗੁਰਦਿੱਤਾ ਜੀ ਧੀਰ ਮਲ ਦੇ ਪਿਤਾ ਜੀ ਨੇ, ਅਤੇ ਗੁਰੂ ਤੇਗ ਬਹਾਦਰ ਸਭ ਤੋਂ ਛੋਟੇ ਰਿਸ਼ਤੇਦਾਰੀ ਵਿੱਚੋਂ ਖੂਨ ਦੇ ਰਿਸ਼ਤੇ ਵੀ ਚਾਚਾ ਜੀ ਨੇ। ਕਹਿਣ ਲੱਗੇ ਤੈਨੂੰ ਅਕਲ ਨਹੀਂ ਧੀਰ ਮਲਾ, ਮਾਇਆ ਨੇ ਤੇਰੀ ਮੱਤ 'ਤੇ ਪਰਦੇ ਪਾ ਦਿੱਤੇ, ਵੱਡਿਆਂ 'ਤੇ ਹੱਥ ਚੁੱਕਣਾ ਪਿਆ। ਧੀਰ ਮਲ ਚੁੱਪ ਕਰ ਗਿਆ, ਸ਼ੀਏ ਨੇ ਪਰਤ ਕੇ ਗੋਲੀ ਚਲਾਈ, ਹਜ਼ੂਰ ਦੀ ਅਰਖ ਕੋਲੋਂ ਨਿਕਲ ਗਈ। ਸੱਚੇ ਪਾਤਸ਼ਾਹ ਨੇ ਕਿਹਾ, ਨਹੀਂ ਮਾਂ, ਜੇ ਸਿਰ 'ਤੇ ਰੱਬ ਖਲੋਤਾ ਹੈ, ਇਹਨਾਂ ਤਾਂ ਵਾਲ ਵੀ ਵਿੰਗਾ ਨਹੀਂ ਕਰ ਸਕਣਾ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਜੇ ਗੁਰੂ ਨਾਲ ਹੈ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਤੂੰ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਇੱਧਰ ਗੋਲੀ ਚੱਲ ਗਈ, ਅਤੇ ਧੀਰ ਮਲ ਅਤੇ ਮਸੰਦ ਇਹਦੇ ਆਏ, ਗੁਰੂ ਤੇਗ ਬਹਾਦਰ ਜੀ ਦੇ ਘਰ ਦਾ ਸਾਰਾ ਸਮਾਨ ਹੀ ਲੁੱਟ ਕੇ ਲੈ ਗਏ। ਮੱਖਣ ਸ਼ਾਹ ਆਪਣੇ ਡੇਰੇ ਬੈਠੇ, ਇੱਕ ਸਿੱਖ ਗਿਆ ਜਾ ਕੇ, ਕਹਿੰਦਾ ਮੱਖਣ ਸ਼ਾਹ, ਜਿਸ ਗੁਰੂ ਨੂੰ ਮੁੱਖ 'ਤੇ ਕਾਲਕ ਮਲ ਕੇ ਤੂੰ ਪ੍ਰਗਟ ਕਰਕੇ ਆਇਆ, ਉਸ ਗੁਰੂ 'ਤੇ ਗੋਲੀ ਚੱਲ ਗਈ ਹੈ। ਸੁਣਦੀ ਦੇਰ ਸੀ, ਨੰਗੇ ਪੈਰ ਗੁਰੂ ਕਾ ਸ਼ਾਹ ਦੌੜਿਆ, ਪੁੱਛਿਆ ਕਿਸ ਨੇ ਚਲਾਈ, ਧੀਰ ਮਲ ਨੇ ਸ਼ੀਏ ਮਸੰਦ ਤੋਂ ਚਲਵਾਈ। ਨੰਗੇ ਪੈਰ ਦੌੜਿਆ, ਨਾਲ ਆਪਣਾ 500 ਸਿਪਾਹੀ ਲਿਆ, ਅਤੇ ਧੀਰ ਮਲ ਅਜੇ ਸਮਾਨ ਲੁੱਟ ਕੇ ਆਇਆ ਸੀ। ਮੱਖਣ ਸ਼ਾਹ ਨੇ ਸਿੱਧੀ ਗੋਲੀ ਧੀਰ ਮਲ ਵੱਲ ਕੀਤੀ, ਕਹਿੰਦਾ ਚੇਤੇ ਰੱਖੀ, ਸਿੱਖ ਲਈ ਸਭ ਕੁਝ ਹੈ ਗੁਰੂ ਹੈ, ਜੇ ਗੁਰੂ 'ਤੇ ਹੱਥ 'ਚੋਂ ਕੋਈ ਚੁੱਕ ਜਾਏ, ਗੁਰੂ ਦੀ ਬੇਅਦਬੀ ਕਰੇ, ਤਾਂ ਸਿੱਖ ਦਾ ਜੀਣਾ ਕੀ, ਸਾਹਿਬ ਸੰਕਟ ਵੈ ਸੇਵਕ ਭਜੈ, ਸਾਹਿਬ 'ਤੇ ਸੰਕਟ ਆਵੇ ਤਾਂ ਨੌਕਰ ਚਲਾ ਜਾਏ। ਨਾਲ ਸ਼ੀਏ ਮਸੰਦ ਨੇ ਉਸੇ ਵੇਲੇ ਖੰਤ ਜੋੜ ਦਿੱਤੇ, ਕਹਿਣ ਲੱਗਾ ਮੱਖਣ ਸ਼ਾਹ ਮੈਨੂੰ ਬਖਸ਼ ਦੇ। ਕਹਿਣ ਲੱਗੇ ਮੈਂ ਆਪਣੀ ਮਰਜ਼ੀ ਨਾਲ ਗੋਲੀ ਨਹੀਂ ਚਲਾਵਾਂਗਾ, ਚੁੱਕੋ ਜਿੰਨਾ ਸਮਾਨ ਲੁੱਟ ਕੇ ਲਿਆਏ ਉਹ ਸਿਰ 'ਤੇ ਚੁੱਕੋ। ਪੰਡਾਂ ਸਮਾਨ ਦੀਆਂ ਬੰਨੀਆਂ, ਸ਼ੀਏ ਮਸੰਦ ਦੀਆਂ ਪਿੱਛੋਂ ਮੁਸ਼ਕਾਂ ਘੁੱਟ ਕੇ ਬੰਨ ਦਿੱਤੀਆਂ। ਧੀਰ ਮਲ ਨੂੰ ਕਿਹਾ ਜੁੱਤੀ ਲਾ, ਨੰਗੇ ਪੈਰ ਤੈਨੂੰ ਗੁਰੂ ਦਰਬਾਰ ਵਿੱਚ ਲਿਜਾਣਾ। ਧੀਰ ਮਲ ਨੇ ਨੀਵੀਂ ਪਾਈ, ਸ਼ੀਏ ਮਸੰਦ ਦੇ ਖੱਤ ਪਿੱਛੇ ਬੰਨੇ, ਸਾਥੀਆਂ ਦੇ ਸਿਰ 'ਤੇ ਜਿਹੜੀ ਮਾਇਆ ਲੁੱਟ ਕੇ ਲਿਆਏ ਸਨ, ਇੱਥੋਂ ਤੱਕ ਕਿ ਧੀਰ ਮਲ ਦੇ ਘਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਮੱਖਣ ਸ਼ਾਹ ਲਾਇਆ। ਸੱਚੇ ਪਾਤਸ਼ਾਹ ਸ਼ਾਮ ਵੇਲੇ ਘਰ ਬੈਠੇ ਨੇ, ਜਾ ਕੇ ਮੱਥਾ ਟੇਕ ਕੇ ਕਿਹਾ, ਸੱਚੀ ਸਰਕਾਰ, ਆ ਮੈਂ ਦੋਸ਼ੀ ਲੈ ਕੇ ਆਇਆ, ਜਿਨ੍ਹਾਂ ਨੇ ਤੇਰੇ ਉੱਤੇ ਖੱਤ ਚੁੱਕਿਆ, ਤੇਰੇ 'ਤੇ ਗੋਲੀ ਚਲਾਈ, ਹੁਣ ਇਹ ਸਿੱਖ ਦਾ ਖਿਰਦਾ ਹੈ। ਗੁਰਮੁਖੋ, ਸਿੱਖ ਲਈ ਸਭ ਕੁਝ ਗੁਰੂ ਹੈ। ਆਪਾਂ ਪੜ੍ਹਦੇ ਹਾਂ ਨਾ ਕਿ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਮੇਰਾ ਗੁਰੂ ਤੁਰਦਾ ਆਵੇ ਅਤੇ ਲੋਕ ਥੱਲੇ ਕਾਰਪੈਟ ਵਿਛਾਉਂਦੇ ਨੇ, ਗਲੀਚੇ ਵਿਛਾਉਂਦੇ ਨੇ, ਮੇਰੇ ਸਤਿਗੁਰੂ ਤੂੰ ਆ ਤਾਂ ਸਹੀ, ਮੈਂ ਅੱਖਾਂ ਦੀਆਂ ਪੁਤਲੀਆਂ ਤੇਰੇ ਚਰਨਾਂ ਦੇ ਵਿੱਚ ਵਿਛਾ ਦੇਵਾਂ, ਕਿਉਂਕਿ ਪੁਤਲੀਆਂ ਅੱਤ ਦੀਆਂ ਮੁਲਾਇਮ ਨੇ। ਅੱਖੀ ਕਾੜ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ। ਸਿੱਖ ਦਾ ਗੁਰੂ ਨਾਲ ਇੰਨਾ ਨਾਤਾ ਹੈ, ਕਹਿਣ ਲੱਗੇ ਪਿਆਰਿਓ ਕਿ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਜਿਉਂ ਪ੍ਰਾਣੀ ਜਲ ਬਿਨ ਖੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਏ। ਸੱਚੇ ਪਾਤਸ਼ਾਹ ਤੇਰੇ 'ਤੇ ਖੱਤ ਚੁੱਕਿਆ ਇਹਨਾਂ ਨੇ, ਕਹਿੰਦੇ ਨੇ ਧੀਰ ਮਲ ਦੇ ਖੱਤ ਜੁੜੇ ਸਨ, ਪਤਾ ਨਹੀਂ ਕਿ ਮੱਖਣ ਸ਼ਾਹ ਮੇਰੇ ਨਾਲ ਕੀ ਕਰ ਦਏਗਾ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਧਨ ਦਾ ਢੇਰ ਲਾ ਦਿੱਤਾ, ਹੱਸ ਕੇ ਕਹਿਣ ਲੱਗੇ ਮੱਖਣ ਸ਼ਾਹ ਖੋਲ੍ਹਦੇ ਇਹਨਾਂ ਦੀਆਂ ਮੁਸ਼ਕਾਂ, ਛੱਡਦੇ ਧੀਰ ਮਲ ਨੂੰ ਜਦੋਂ ਦੌਲਤ ਦਾ ਢੇਰ ਲੱਗਾ। ਕਹਿਣ ਲੱਗੇ ਇਸੇ ਨਹੀਂ ਤਾਂ ਸਿਆਪਾ ਪਾ ਦਿੱਤਾ ਹੈ, ਇਸੇ ਦੌਲਤ ਦੇ ਢੇਰ ਕਰਕੇ ਤਾਂ ਗੋਲੀ ਚੱਲ ਗਈ। ਅਤੇ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਕਿਹਾ, ਮਾਂ ਮੇਰੇ ਨੂੰ ਇਸ ਧਨ ਦੀ ਲੋੜ ਨਹੀਂ। ਕਹਿਣ ਲੱਗੇ ਮਾਈ ਮੈਂ ਧਨ ਪਾਇਓ ਹਰਨਾਮ, ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ, ਮਾਈ ਮੈਂ ਧਨ ਪਾਇਓ ਹਰਨਾਮ, ਮਨ ਮੇਰੋ ਧਾਵਨ 'ਤੇ ਛੁੱਟਿਓ, ਮੇਰਾ ਮਨ ਹੁਣ ਧਨ ਵਿੱਚ ਨਹੀਂ ਭਟਕਦਾ। ਮਾਈ ਮੈਂ ਧਨ ਪਾਇਓ ਹਰਨਾਮ, ਮਨ ਮੇਰੋ ਧਾਵਨ 'ਤੇ ਛੁੱਟਿਓ, ਕਰ ਬੈਠੋ ਵਿਸ਼ਰਾਮ। ਮਾਂ ਮੈਨੂੰ ਉਹ ਧਨ ਮਿਲ ਗਿਆ, ਇਹ ਧਨ ਅਖੁੱਟ ਨਾਨ ਖੁੱਟੈ, ਗੁਰੂ ਜੋਤ ਇੱਕ ਧਨ ਹੈ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ। ਮਾਂ ਸਾਨੂੰ ਤਾਂ ਸਾਡੇ ਦਾਦੇ ਨੇ ਖਜ਼ਾਨਾ ਦੇ ਦਿੱਤਾ, ਦਾਦੇ ਗੁਰੂ ਅਰਜਨ ਦੇਵ ਜੀ ਨੇ, ਕਿਹੜਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਕਹਿਣ ਲੱਗੇ ਕੀ ਕਰਨਾ ਇਸ ਧਨ ਪਿੱਛੇ ਝਗੜਦੇ ਨੇ ਲੋਕ, ਆਓ ਇਸ ਧਨ ਨਾਲ ਜੁੜੋ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਕਹਿਣ ਲੱਗੇ ਧੀਰ ਮਲ ਚੁੱਕ ਲਿਜਾ ਧਨ, ਚੁੱਕ ਲਿਜਾ ਬਸਤਰ, ਸੱਚਾ ਪਾਤਸ਼ਾਹ ਤੇਰੇ ਅੰਦਰ ਨੂੰ ਟਿਕਾ ਦੇ। ਹੁਣ ਮੱਖਣ ਸ਼ਾਹ ਸਿੱਖ ਹੈ, ਚੇਤੇ ਰੱਖਿਓ ਸਿੱਖ ਨਹੀਂ ਬਰਦਾਸ਼ਤ ਕਰ ਸਕੇਗਾ। ਮੱਖਣ ਸ਼ਾਹ ਨੇ ਕਿਹਾ ਸੱਚੇ ਪਾਤਸ਼ਾਹ ਨਾਲ ਰੋ ਪਿਆ, ਮੈਨੂੰ ਤਾਕਤ ਤੂੰ ਦਿੱਤੀ ਹੈ, ਇਹ ਫੌਜ, ਇਹ ਤਾਕਤ, ਇਹ ਬੰਦੂਕਾਂ, ਇਹ ਅਸਲੇ ਬੇੜੇ ਮੇਰੇ ਨਹੀਂ, ਤੇਰੇ ਦਿੱਤੇ ਨੇ। ਜੇ ਤੇਰੇ ਸਿੱਖ ਕੋਲ ਤੂੰ ਤਾਕਤ ਦਿੱਤੀ ਹੋਵੇ ਤਾਂ ਗੁਰੂ ਦੀ ਦਹਿਲੀਜ਼ ਟੱਪ ਕੇ ਕੋਈ ਗੋਲੀ ਚਲਾ ਜਾਏ। ਸਤਿਗੁਰੂ ਨੇ ਉੱਥੇ ਇੱਕੋ ਦਮ ਮੱਖਣ ਸ਼ਾਹ ਨੂੰ ਪਕੜਿਆ, ਸੀਨੇ ਨਾਲ ਲਾ ਕੇ ਕਿਹਾ, ਬੇਟਾ ਤੇਰੇ ਅੰਦਰ ਦੀ ਭਾਵਨਾ ਨੂੰ ਮੈਂ ਸਮਝਣਾ ਵਾਂ, ਪਰ ਮੇਰੀ ਇੱਕ ਗੱਲ ਚੇਤੇ ਰੱਖੀ। ਕਹਿਣ ਲੱਗੇ ਖਿਮਾ ਵਰਗਾ ਦੁਨੀਆ ਵਿੱਚ ਕੋਈ ਤਪ ਨਹੀਂ ਹੋ, ਖਿਮਾ ਵਰਗਾ ਦੁਨੀਆ ਵਿੱਚ ਕੋਈ ਦਾਨ ਨਹੀਂ ਹੋ, ਤਾਕਤ ਹੁੰਦਿਆਂ ਕਿਸੇ ਨੂੰ ਬਖਸ਼ ਦੇਣਾ ਇਹ ਤਪ ਹੀ ਮੱਖਣ ਸ਼ਾਹ, ਤਾਕਤ ਹੁੰਦਿਆਂ ਕਿਸੇ ਨੂੰ ਬਖਸ਼ ਦੇਣਾ ਇਹ ਦਾਨ ਹੀ ਮੱਖਣ ਸ਼ਾਹ, ਤਾਕਤ ਹੁੰਦਿਆਂ ਕਿਸੇ ਦੇ ਔਗਣ ਨਾ ਚਿਤਾਰ ਕੇ ਉਹਦੇ ਦੋਸ਼ ਤੋਂ ਬਰੀ ਕਰ ਦੇਣਾ ਇਹ 68 ਤੀਰਥਾਂ ਦਾ ਇਸ਼ਨਾਨ ਹੀ ਮੱਖਣ ਸ਼ਾਹ। ਸੱਚ ਜਾਣੀ ਜੇ ਸ਼ਿਮਾ ਕਰੇਗਾ ਤਾਂ ਗੁਰੂ ਤੇਰਾ ਭਲਾ ਕਰੇਗਾ। ਜਦੋਂ ਇਹ ਸ਼ਬਦ ਕਹਿ ਤਾਂ ਗੁਰਪ੍ਰਤਾਪ ਸੂਰਜ ਵਿੱਚ ਬਚਨ ਨੇ, ਕਹਿਣ ਲੱਗੇ ਸ਼ਿਮਾ ਕਰਤ ਹੀ ਮਹਾਂ ਤਪ ਜਾਨ, ਪਹਿਲੀ ਤੋਂ ਕਹੀ ਮੱਖਣ ਸ਼ਾਹ ਖਿਮਾ ਵਰਗਾ ਹੋਰ ਕੋਈ ਤਪ ਨਹੀਂ। ਗੁਰਮਖੋ ਖਿਮਾ ਦੇ ਅਰਥ ਆਪਾਂ ਸਮਝੀਏ, ਇੱਕ ਤਾਕਤਵਰ ਬੰਦਾ ਜ਼ੁਲਮ ਕਰੇ ਅਤੇ ਆਪਣੇ ਕੋਲ ਤਾਕਤ ਹੋਵੇ ਨਾ, ਅੰਦਰ ਦੀ ਕਮਜ਼ੋਰੀ ਨੂੰ ਛਪਾਉਣ ਲਈ ਕਹਿ ਦਿੱਤੀ ਅਸੀਂ ਖਿਮਾ ਕਰ ਦਿੱਤਾ, ਇਹ ਨਹੀਂ, ਖਿਮਾ ਹੈ ਕਿ ਤਾਕਤ ਹੋਵੇ ਅਤੇ ਤਾਕਤ ਹੋਣ ਦੇ ਬਾਵਜੂਦ ਕਿਹਾ ਜਾ ਜਾ ਚਲਾ ਜਾ ਤੈਨੂੰ ਬਖਸ਼ ਦਿੱਤਾ। ਮੱਖਣ ਸ਼ਾਹ ਸ਼ਿਮਾ ਤਪ ਹੈ, ਸ਼ਿਮਾ ਦਾਨ ਹੈ, ਸ਼ਿਮਾ ਇਸ਼ਨਾਨ ਹੈ ਅਤੇ ਸ਼ਿਮਾ ਹੀ ਕਲਿਆਣ ਹੈ। ਦਾਨ ਤਪ ਸਭ ਕੁਝ ਇਹਦੇ ਵਿੱਚ ਹੈ। ਸ਼ਿਮਾ ਕਰਤ ਕੀ ਮਹਾਂ ਤਪ ਜਾਨ, ਸ਼ਿਮਾ ਕਰਤ ਹੀ ਦੈਵੋ ਦਾਨ, ਸ਼ਿਮਾ ਸਕਲ ਤੀਰਥ ਇਸ਼ਨਾਮ, ਸ਼ਿਮਾ ਕਰਤ ਨਰ ਕੀ ਕਲਿਆਣ। ਕਹਿਣ ਲੱਗੇ ਜਾਂ ਤੇ ਸ਼ਿਮਾ ਧਰੋ ਮਨ ਮਾਹੀ ਮੱਖਣ ਸ਼ਾਹ, ਸ਼ਿਮਾ ਸਮਾਨ ਆਨ ਗੁਣ ਨਾਹੀ, ਖਿਮਾ ਕਰਨ ਵਰਗਾ ਹੋਰ ਕੋਈ ਗੁਣ ਨਹੀਂ। ਸਤਿਗੁਰੂ ਨੇ ਬਚਨ ਕਹਿ, ਮੱਖਣ ਸ਼ਾਹ ਨੇ ਉਸੇ ਵੇਲੇ ਹਜ਼ੂਰ ਦੇ ਹੁਕਮ ਮੰਨੇ ਅਤੇ ਛੱਡ ਦਿੱਤਾ ਇਹਨਾਂ ਨੂੰ। ਸੱਚੀ ਸਰਕਾਰ ਨੇ ਸਭ ਕੁਝ ਵਾਪਸ ਕਰ ਦਿੱਤਾ। ਹਜ਼ੂਰ ਬਕਾਲੇ ਦੀ ਧਰਤੀ ਤੋਂ ਸਠਿਆਲੇ ਵੀ ਗਏ, ਕਾਲੇ ਕੇ ਵੀ ਗਏ। ਇਸੇ ਸਮੇਂ ਦਰਮਿਆਨ ਸਤਿਗੁਰੂ ਆਪਣੀ ਜਨਮ ਭੂਮੀ 'ਤੇ ਪਹੁੰਚੇ, ਅੰਮ੍ਰਿਤਸਰ ਦੀ ਧਰਤੀ ਗਏ। ਮੈਂ ਸਮਾਪਤੀ ਕਰਨ ਲੱਗਾ, ਕਿਉਂਕਿ ਸੰਖੇਪ ਵਿੱਚ ਆਰੰਭਕ ਜੀਵਨ ਸਾਂਝਾ ਕਰਨਾ ਅਤਿ ਜ਼ਰੂਰੀ ਸੀ। ਆਪਣੀ ਜਨਮ ਭੂਮੀ 'ਤੇ ਗਏ, ਇਕੱਲੀ ਜਨਮ ਭੂਮੀ ਨਹੀਂ ਆਪਣੇ ਪਰਦਾਦੇ ਦੇ ਰਚੇ ਹੋਏ ਦਰਬਾਰ ਵਿੱਚ ਗਏ, ਗੁਰੂ ਰਾਮਦਾਸ ਦੇ ਦਰਬਾਰ ਵਿੱਚ ਗਏ। ਅੱਜ ਪੜਪੋਤਾ ਮੱਥਾ ਟੇਕਣ ਆਇਆ ਹੈ ਅਤੇ ਉੱਥੋਂ ਦਾ ਪ੍ਰਬੰਧ ਕਰਦਾ ਪਿਆ ਬਾਬੇ ਪਿਰਥੀਏ ਦਾ ਪੋਤਾ ਹਰਜੀ ਮੇਰੇ ਗੁਰੂ ਤੇਗ ਬਹਾਦਰ ਦੇ ਆਉਂਦਿਆਂ ਦੇਖ ਕੇ ਦਰਬਾਰ ਸਾਹਿਬ ਨੂੰ ਤਾਲੇ ਲਾ ਕੇ ਚਲੇ ਗਏ, ਦਰਵਾਜ਼ੇ ਬੰਦ ਕਰਕੇ ਚਲੇ ਗਏ ਅਤੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕੀਤਾ। ਥੜਾ ਸਾਹਿਬ ਜਿੱਥੇ ਅਸੀਂ ਦੇਖਦੇ ਹਾਂ ਇੱਥੇ ਬੈਠ ਕੇ ਦੀਵਾਨ ਲਾਇਆ ਅਤੇ ਨਾਲ ਤੁਰ ਪਏ ਅਤੇ ਤੁਰਦਿਆਂ ਇੱਕ ਸ਼ਬਦ ਕਿਹਾ, ਨਹਿ ਮਿਸੰਦ ਤੁਮ ਅੰਮ੍ਰਿਤ ਸਰੀਏ। ਅੰਮ੍ਰਿਤ ਸਰੀਏ ਦਾ ਅਰਥ ਇਹ ਨਹੀਂ ਸਾਰੇ ਅੰਮ੍ਰਿਤਸਰ ਵਾਲਿਆਂ ਨੂੰ, ਨਹਿ ਮਸੰਦ ਮਸੰਦਾਂ ਨੂੰ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਅੰਮ੍ਰਿਤ ਸਰੀਓ ਤੁਸੀਂ ਮਸੰਦ ਨਹੀਂ, ਕਿਉਂਕਿ ਤ੍ਰਿਸ਼ਨਾ ਅਗਨ ਅਤੇ ਅੰਤਰ ਸੜੀਏ, ਤੁਹਾਡੇ ਤਾਂ ਅੰਦਰ ਤ੍ਰਿਸ਼ਨਾ ਨੇ ਸਾੜੇ ਪਏ ਨੇ। ਇੱਥੋਂ ਸੱਚੇ ਪਾਤਸ਼ਾਹ ਜੀ ਨੂੰ ਵੱਲੇ ਪਿੰਡ ਦੀ ਮਾਈ ਆਈ, ਉਹਨੇ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰ, ਮਾਈਆਂ ਪ੍ਰਸ਼ਾਦ ਪਾਣੀ ਤਿਆਰ ਕਰਕੇ ਲਿਆਈਆਂ ਅਤੇ ਸਤਿਗੁਰੂ ਨੇ ਸ਼ੀਸ਼ ਦਿੱਤੀ। ਅਤੇ ਜਦੋਂ ਵੱਲੇ ਆਏ ਵੱਲਾ ਗੁਰੂ ਕਾ ਗੱਲਾ ਨਾਲ ਕਹਿਣ ਲੱਗੇ, ਮਾਈਆਂ ਰੱਬ ਰਜਾਈਆਂ, ਰੱਬ ਨੇ ਮਾਈਆਂ ਨੂੰ ਭਾਗ ਲਾਇਆ, ਧੰਨ ਗੁਰੂ ਤੇਗ ਬਹਾਦਰ ਕਿਰਪਾ ਕਰੇ। ਅੱਜ ਦੇ ਇਸ ਪ੍ਰਸੰਗ ਵਿੱਚੋਂ ਦੋ ਗੱਲਾਂ ਅਸੀਂ ਸਿੱਖ ਲਈਏ, ਇੱਕ ਤਾਂ ਨਾਮ ਦਾ ਰਸ ਇਹ ਚੁੱਪ ਨੂੰ ਜਨਮ ਦੇਵੇਗਾ, ਦੂਸਰੀ ਗੱਲ ਕਿ ਨਾਮ ਦੇ ਰਸ ਨਾਲ ਜੀਵਨ ਦੇ ਬੇੜੇ ਵੀ ਕਿਨਾਰੇ ਲੱਗਦੇ ਨੇ ਜੇ ਕੋਈ ਮੱਖਣ ਸ਼ਾਹ ਦੀ ਤਰ੍ਹਾਂ ਅਰਦਾਸ ਕਰੇ। ਤੀਜੀ ਗੱਲ, ਗੁਰੂ ਤਾਕਤ ਦੇ ਅਤੇ ਖਿਮਾ ਕਰਨ ਦੀ ਬਿਰਤੀ ਵੀ ਹੋਵੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ, ਆਪ ਵਿੱਚ ਵਰਤ ਕੇ ਸੇਵਾ ਲੈ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।